आहे गुरुजी तेरी शरण मेरे दीन दयाला सुख सागर मेरे गुरु गोपाला कर कृपा नानक गुण गावे राखो शर्म असाड़ी जीओ तेरे कमन कमन गुण कह कह गावा तू साहिब गुणी निधाना तुमरी महिमा वर्ण न साको तू ठाकुर ऊच भगवान तेरे गुण बहुते मैं एक न जनया मैं मूर्ख किस दीजै प्रणवत नानक सुन मेरे साहिबा डुबदा पत्थर लीजै। बाला प्रीतम साहेब श्री गुरु हरकृष्ण साहब जी दे पावन स्थान ते सुभायमान कारयोग सत्संग जियो अरदास करिए जोदरी करिए जाचना करिए। हे बाला प्रीतम तुसी गुंगे दे सिर उत्ते छड़ी रखी ओ गीता दे अर्थ करन लग पिया जिथे तुसी बोलन दी समर्था देंदे हो सुनन दी शक्ति भी देवो तेरा यस कर सकिए सुन सकिए मन दी एकाग्रता होवे चाहे महा नाल तेरी सिफत सलाह विच असी जुड़िए मन साडा टिके। अज जो शंत आरंभ कर रहे हां राग यासा विच गुरु अर्जन देव जी दा उच्चारण कीता होया पिछे साहिब श्री गुरु रामदास जी दे उच्चारण कीते शंतां दी समाप्ति होई। आरंभ विच संखेप मंगल है जो मंगल श्री गुरु ग्रंथ साहिब विच चार प्रकार दा है। आरंभ विच वड्डा जप दे आदि विच ओ 33 वार है। इस सब तो संखेप है इको ओंकार सत गुर प्रसाद अकाल पुरख एक है भावे को राम आखे अल्लाह आखे रहीम आखे नाम अनेक ने लेकिन वो एक है ते वो सदा एक सहज विच एक रस है। प्राप्ति किवें हुंदी ओ सत दे गुरु दी कृपा द्वारा राग आसा महला पंजवा शंत घर पहला आसा राग विच गुरु अर्जन देव जी दा उच्चारण कीता होया शंत है। घर पहले विच गायन करना है कीर्तनिया नूं ए सूचना है आनंदो आनंद भगना मैं सो प्रभ जीठा राम दो मुख भाव दो पदियां विच हन। पहले विच है मैं उस परमात्मा दे दीदार कीते ते मैं आनंदित हो गया। दूसरा है मेरे बांके दरवाजे सोने हो गए। दरवाजे केड़े ने नौ द्वारे प्रगट किए दसवां गुप्त रखाया। इस सारे दरवाजे सुंदर हो गए अखां कन्न रसना सारे सुंदर हो गए शोभा पाउण लग पाए। मैं आनंद नाल भरपूर हो गया उसते दीदार कर लै ਜਿਹੜਾ ਵੇਖਣਾ ਬੜੇ ਆਨੰਦਿਤ ਹੋਵੋ, ਖੁਸ਼ ਹੋਵੋ, ਖੜਾਓ ਵਿੱਚ ਹੋਵੋ, ਪਰ ਕਿਸੇ ਉਸ ਥਾਂ ਤੇ ਜਾ ਬੈਠੋ ਜਿੱਥੇ ਲੋਕੀ ਸੋਗ ਵਿੱਚ ਬੈਠੇ ਹੋਣ, ਕੋਈ ਚੜ੍ਹਾਈ ਕਰ ਗਿਆ ਹੋਵੇ। ਬੰਦੇ ਤੇ ਇੰਨਾ ਪ੍ਰਭਾਵ ਪੈਂਦਾ, ਉਹਦਾ ਵੀ ਮੂੰਹ ਉਹੋ ਜਿਹਾ ਚਿਹਰਾ ਹੋ ਜਾਂਦਾ, ਉਦਾਸ ਜਿਹਾ ਹੋ ਕੇ ਹੱਥ ਜੋੜ ਸਿਰ ਝੁਕਾ ਕੇ ਉਹਨਾਂ ਚ ਬੈਠ ਜਾਂਦਾ। ਉਦਾਸ ਬੰਦਾ ਮਿਲ ਪਵੇ ਤੇ ਤੁਹਾਨੂੰ ਉਦਾਸ ਕਰਕੇ ਰੱਖ ਦੇਵੇਗਾ, ਪਰ ਖਿੜਾਓ ਵਾਲਾ ਮਿਲ ਜਾਏ, ਉਦਾਸ ਬੰਦਾ ਵੀ ਹੋਵੇ, ਕਿਸੇ ਵਿਆਹ ਵਿੱਚ ਜਾ ਪਹੁੰਚੇ, ਖੁਸ਼ੀ ਵਿੱਚ ਜਾ ਪਹੁੰਚੇ, ਉਹਨੂੰ ਵੀ ਵਿਗਾਸ ਮਿਲਦਾ ਹੈ, ਚਾਅ ਮਿਲਦਾ ਹੈ। ਪਰਮਾਤਮਾ ਤੇ ਹੈ ਹੀ ਸੱਤ ਚਿੱਤ ਆਨੰਦ, ਗੁਰੂ ਵੀ ਆਨੰਦ ਹੈ। ਜੇ ਗੁਰੂ ਕੋਲ ਆਨੰਦ ਨਾ ਹੁੰਦਾ ਤੇ ਗੁਰੂ ਨੂੰ ਮਿਲ ਕੇ ਸਾਨੂੰ ਵੀ ਕੋਈ ਆਨੰਦ ਨਾ ਆਉਂਦਾ। ਇਹ ਬਚਨ ਐਵੇਂ ਨਹੀਂ ਕਿਹਾ। ਆਨੰਦ ਸਾਹਿਬ 40 ਪੌੜੀਆਂ ਆਨੰਦ ਦੀ ਵਿਆਖਿਆ ਕਿ ਆਨੰਦ ਕੀ ਹੈ। ਆਨੰਦ ਸੁਣੋ ਵਡਭਾਗੇ ਹੋ, ਸੁਣੋ ਵੱਡੇ ਭਾਗਾਂ ਵਾਲਿਓ, ਕਿਸ ਨੂੰ ਆਨੰਦ ਕਹਿੰਦੇ ਨੇ। ਜਿੰਨੇ ਮਨ ਦੇ ਮਨੋਰਥ ਨੇ ਜਦੋਂ ਸਾਰੇ ਪੂਰੇ ਹੋ ਜਾਣ ਆਨੰਦ ਹੈ। ਬੰਦੇ ਦੇ ਕੁਛ ਕੰਮ ਹੋ ਜਾਣ, ਅੱਧੇ ਹੋ ਗਏ, ਅੱਧੇ ਰਹਿ ਗਏ, ਉਹ ਤੇ ਚਿੰਤਾ ਬਣੀ ਰਹਿੰਦੀ। ਉਹ ਕਹਿੰਦਾ ਸਾਰਾ ਨਹੀਂ ਕੰਮ ਹੋਇਆ, ਅਜੇ ਅੱਧ ਵਿੱਚ ਹੈ। ਸਾਰੇ ਮਨੋਰਥ ਪੂਰੇ ਹੋ ਜਾਣ ਤੇ ਆਨੰਦ ਹੈ। ਕੰਮ ਵਿੱਚ ਹੀ ਅੜਿਆ ਹੋਵੇ, ਭਾਵੇਂ ਕਿੰਨਾ ਚੰਗਾ ਕੰਮ ਹੋਵੇ, ਕਹਿੰਦਾ ਨਹੀਂ ਅਜੇ ਚਿੰਤਾ। ਸਗਲ ਮਨੋਰਥ ਪੂਰੇ ਤੇ ਪੂਰੇ ਹੁੰਦੇ ਨੇ, ਪੂਰੇ ਨੂੰ ਮਿਲਿਆ, ਪੂਰਾ ਹੈ ਪ੍ਰਮਾਤਮਾ। ਪਾਰ ਬ੍ਰਹਮ ਪ੍ਰਭ ਪਾਇਆ, ਪਾਲਿਆ ਪ੍ਰਮਾਤਮਾ, ਉਤਰੇ ਸਗਲ ਵਸੂਰੇ। ਵਸੂਰੇ ਹੁੰਦੇ ਨੇ ਝੋਰੇ, ਮੇਰੇ ਸਾਰੇ ਝੋਰੇ ਮੁੱਕ ਗਏ, ਝੁਰਨਾ ਹੀ ਮੁੱਕ ਗਿਆ। ਹਰ ਵੇਰੇ ਝੂਰਦਾ ਰਹਿੰਦਾ ਸਾਂ, ਝੋਰੇ ਮੁੱਕ ਗਏ। ਦੁੱਖ ਰੋਗ ਸੰਤਾਪ ਉਤਰੇ, ਆਨੰਦ ਦੀ ਅਵਸਥਾ ਹੈ। ਦੁੱਖ ਉਤਰ ਗਏ, ਰੋਗ ਉਤਰ ਗਏ, ਔਰ ਸੰਤਾਪ ਚਲੇ ਗਏ। ਇਹ ਕਿਵੇਂ? ਸਾਧਨ ਸਾਡੇ ਕੋਲ ਇੱਕ ਹੀ ਹੈ, ਦੂਜਾ ਕੋਈ ਨਹੀਂ। ਉਹ ਹੈ ਗੁਰਬਾਣੀ, ਸੁਣੀ ਸੱਚੀ ਬਾਣੀ। ਬਾਣੀ ਸੁਣੀ ਖਸਮ ਦੀ ਬਾਣੀ, ਸੱਚ ਕੀ ਬਾਣੀ, ਅੰਮ੍ਰਿਤ ਬਾਣੀ, ਨੰਕਾਰ ਸਰੂਪ ਬਾਣੀ ਸੁਣੀ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਰਸ ਸਹਿਤ, ਗੁਰਮੁਖ ਜਨ ਭਰਪੂਰ। ਇਹ ਬਾਣੀ ਨੂੰ ਗਾਉਂਦੇ ਨੇ, ਸੁਣਦੇ ਨੇ, ਪੂਰੇ ਗੁਰ ਤੇ ਜਾਣ, ਪੂਰੇ ਗੁਰੂ ਤੋਂ ਜਾਣੇ ਹੈ। ਬਾਣੀ ਜਿਨ੍ਹਾਂ ਨੂੰ ਮਿਲ ਗਈ, ਹਿਰਦੇ ਚ ਵਸ ਗਈ, ਉਹਨਾਂ ਨੂੰ ਗੁਰੂ ਮਿਲ ਗਿਆ। ਸ਼ਬਦ ਮਿਲਿਆ, ਗੁਰੂ ਮਿਲ ਗਿਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਦੀ ਪੂਰੇ ਗੁਰੂ ਦੀ ਨਿਸ਼ਾਨੀ ਇੱਕੋ ਹੀ, ਲਕਸ਼ਣ ਇੱਕ ਹੀ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਸ ਨੂੰ ਮਿਲ ਕੇ ਮਨ ਆਨੰਦ ਨਾਲ ਭਰਪੂਰ ਹੋ ਜਾਏ, ਉਹਨੂੰ ਗੁਰੂ ਆਖਣਾ ਚਾਹੀਦਾ, ਇਹ ਹੈ ਗੁਰੂ। ਜਿਸ ਕੋਲ ਆਇਆ ਝੋਰੇ ਮੁੱਕ ਗਏ। ਸਾਹਿਬ ਕਹਿੰਦੇ ਨੇ ਅੰਦਰੋਂ ਵੇਖ ਕੁਛ ਹੋਇਆ, ਕਹਿਣ ਨੂੰ ਤੇ ਹਰ ਕੋਈ ਕਹਿੰਦਾ, ਚਾਹ ਦਾ ਕੱਪ ਪੀ ਕੇ ਕਹਿੰਦਾ ਜੀ ਆਨੰਦ ਆ ਗਿਆ ਜੀ, ਹੱਦ ਹੋ ਗਈ, ਏਡਾ ਹੀ ਸਸਤਾ ਸੀ, 10-20 ਕੱਪ ਹੋਰ ਪੀ ਲੈ ਆਨੰਦ ਜ਼ਿਆਦਾ ਆ ਜਾਏ, ਤੀਜਾ ਕੱਪ ਆ ਗਿਆ ਜ਼ਹਿਰ ਜਾਪੇਗਾ। ਆ ਗੱਲ ਸੁਣ ਲਈ ਆਨੰਦ ਆ ਗਿਆ, ਇਹ ਚੀਜ਼ ਖਾ ਲਈ ਆਨੰਦ ਆ ਗਿਆ। ਮੈਂ ਵੇਖੇ ਬੁਰੇ ਤੋਂ ਬੁਰੇ ਬੰਦੇ ਬੁਰਿਆਈ ਕਰਕੇ ਕਹਿ ਦਿੰਦੇ ਨੇ ਆਨੰਦ ਆ ਗਿਆ, ਇਹ ਆਨੰਦ ਹੈ। ਸਭ ਮੈਂ ਇਸੇ ਲਈ ਕਿਹਾ ਆਨੰਦ ਆਨੰਦ ਸਭ ਕੋ ਕਹੈ, ਹਰ ਕੋਈ ਆਖੀ ਜਾਂਦਾ। ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ। ਗੱਲ ਯਾਦ ਰੱਖਣੀ, ਉਸ ਦੇ ਬੇੜੇ ਚ ਬੈਠਿਆਂ ਤੇ ਆਨੰਦ ਹੈ। ਸੁਰਤ ਉਸੇ ਅਵਸਥਾ ਵਿਚ, ਆਨੰਦ ਇੱਕ ਸਾਡੇ ਮਨ ਦੀ ਅਵਸਥਾ, ਜੇ ਉਥੋਂ ਥੱਲੇ ਗਿਰ ਜਾਈਏ ਦੁੱਖ ਨੇ, ਉਥੇ ਟਿਕੇ ਰਹੀਏ ਤੇ ਆਨੰਦ ਆ। ਆਨੰਦ ਕੀ ਹੈ? ਗੁਰੂ ਤੋਂ ਬੇਮੁਖ ਹੋ ਜਾਣਾ, ਆਨੰਦ ਤੋਂ ਥੱਲੇ ਗਿਰ ਜਾਣਾ। ਸਪਸ਼ਟ ਕਿਹਾ ਆਨੰਦ ਸਾਹਿਬ ਵੀ, ਜੇ ਕੋ ਗੁਰ ਤੇ ਬੇਮੁਖ ਹੋਵੇ ਮੈਨੂੰ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੋਨੀ ਭਰਵੇਂ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਜਿਹੜੇ ਮਨ ਦੇ ਮੈਲੇ ਨੇ ਉਹਨਾਂ ਨੂੰ ਆਨੰਦ ਨਹੀਂ ਮਿਲਦਾ, ਉਹਨਾਂ ਤੇ ਜਨਮ ਜੂਏ ਵਿਚ ਹਾਰ ਦਿੱਤਾ। ਬਾਹਰੋਂ ਨਿਰਮਲ ਜੀਓ ਮੈਲੇ, ਜਿਹੜੇ ਜੀਵ ਤੋਂ ਮੈਲੇ ਨੇ, ਮਨ ਤੋਂ ਮੈਲੇ ਨੇ, ਕਿਹਾ ਕਿੰਨੇ ਜਨਮ ਜੂਏ ਹਾਰੇ, ਉਹਨਾਂ ਤੇ ਜਨਮ ਜੂਏ ਵਿਚ ਹਾਰ ਦਿੱਤਾ। ਹਾਂ, ਅੰਦਰੋਂ ਬਾਹਰੋਂ ਕੋਈ ਪਵਿੱਤਰ ਹੋਵੇ, ਵਿਚਾਰ ਪਵਿੱਤਰ, ਬਾਹਰ ਕਰਮ ਪਵਿੱਤਰ। ਸਤਿਗੁਰੂ ਕਹਿੰਦੇ ਨੇ, ਭਾਈ ਸੁਣ, ਦੇਹ ਬੜੀ ਪਵਿੱਤਰ ਹੈ, ਚੰਗੀ ਹੈ, ਪਰ ਸੱਚੀ ਲਿਵ ਤੋਂ ਬਿਨਾਂ ਨਿਮਾਣੀ ਹੈ, ਆਨੰਦ ਨਹੀਂ ਆਉਣਾ। ਗੁਰੂ ਦੇ ਬੇੜੇ ਚ ਬੈਠ, ਬੇੜੇ ਚੋਂ ਬਾਹਰ ਛਾਲ ਮਾਰ ਜਾਏ ਦੁੱਖ ਹੈ, ਮੌਤ ਹੈ, ਬੇੜੇ ਚ ਬੈਠਾ ਕਹਿੰਦਾ ਆਨੰਦ ਆ ਰਿਹਾ, ਲਹਿਰਾਂ ਬੜੀਆਂ ਸੁੰਦਰ ਲੱਗ ਰਹੀਆਂ ਨੇ, ਸੈਰ ਕਰ ਰਹੇ ਹਾਂ, ਪਰ ਬਾਹਰ ਛਾਲ ਮਾਰੀ, ਹੁਣ ਉਹ ਪਾਣੀ ਚੰਗਾ ਨਹੀਂ ਲੱਗਦਾ। ਉਹ ਪਾਣੀ ਜੋ ਆਨੰਦ ਦੇ ਰਿਹਾ ਸੀ, ਹੁਣ ਮੌਤ ਦਿਸਦਾ। ਕਿਉਂ ਦਿਸਦਾ? ਕਿਉਂਕਿ ਬੇੜੇ ਚੋਂ ਬਾਹਰ ਆ ਗਏ ਹਾਂ। ਗੁਰੂ ਨੇ ਸਾਡੇ ਆਲੇ ਦੁਆਲੇ ਇੱਕ ਸੁਰੱਖਿਆ ਦੀ ਕਾਰਵਾਈ, ਉਸੇ ਨੂੰ ਕਿਹਾ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਜੇ ਕਿਤੇ ਸੀਤਾ ਉਸ ਕਾਰ ਦੇ ਵਿਚ ਰਹੇ, ਰਾਵਣ ਦਾ ਕੋਈ ਵੱਸ ਨਹੀਂ ਚੱਲਦਾ। ਕਾਰ ਦੇ ਵਿਚ ਸੀਤਾ ਬੈਠੀ ਰਹਿੰਦੀ, ਖਤਰਾ ਹੀ ਕੋਈ ਨਹੀਂ ਸੀ, ਉਹ ਤੇ ਆਪੇ ਹੀ ਬਾਹਰ ਆ ਗਈ। ਬਾਹਰ ਆ ਗਈ, ਹੁਣ ਦੁੱਖ ਹੀ ਦੁੱਖ ਹੈ। ਅਸੀਂ ਵੀ ਗੁਰੂ ਨੇ ਜੋ ਰਹਿਤ ਦੱਸੀ ਹੈ, ਗੁਰੂ ਨੇ ਜੋ ਮਰਿਆਦਾ ਦੱਸੀ ਹੈ, ਨਾਮ ਦੀ ਕਾਰ ਸਾਡੇ ਦੁਆਲੇ ਵਾਹੀ, ਜਦੋਂ ਬਾਹਰ ਆ ਜਾਂਦੇ ਹਾਂ ਦੁਖੀ ਹੋ ਜਾਂਦੇ ਹਾਂ, ਫਿਰ ਯਾਦ ਕਰਨੇ ਆਨੰਦ ਕੀ ਹੈ। ਕੋਈ ਝਲਕ ਮਿਲ ਜਾਏ, ਮਾਇਆ ਦੇ ਪਿੱਛੇ ਲੱਗ ਤੁਰੇ, ਪ੍ਰਮਾਤਮਾ ਦੇ ਦਰਸ਼ਨ ਕਰਦਿਆਂ ਕਰਦਿਆਂ ਉਸ ਵੱਲ ਪਿੱਠ ਕਰ ਲਈ, ਹੁਣ ਲੋੜਨੇ ਆਨੰਦ ਆ ਜਾਏ। ਮਾਇਆ ਦੇ ਪਿੱਛੇ ਤੁਰਨ ਵਾਲਾ ਜਾਂਦਾ ਤੇ ਆਨੰਦ ਲਈ ਪਾਉਂਦਾ ਦੁੱਖ। ਬੜਾ ਸੁੰਦਰ ਬਚਨ ਹੈ, ਚਿਲ ਮਿਲ ਬਿਸਿਆਰ ਦੁਨੀਆ ਫਾਨੀ, ਕਲੂ ਬੇਅਕਲ ਮਨ ਗੋਰ ਨ ਮਾਨੀ, ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ, ਏਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ। ਮੈਂ ਨਹੀਂ ਜ਼ਹਿਰ ਮੰਗਦਾ, ਮੈਨੂੰ ਤੇ ਅੰਮ੍ਰਿਤ ਦੇ, ਦਾਤੇ ਮੇਰੇ ਤੇ ਕਿਰਪਾ ਕਰ। ਰੱਬ ਦੇ ਪਿਆਰਿਆਂ ਇੱਕ ਗੱਲ ਹੀ ਆਖੀ ਹੈ ਕਿ ਗਰੀਬ ਆਜ਼ਸ, ਇਹ ਭਿਖਾਰੀ ਤੇਰੇ ਦਰ ਤੇ ਖੜੇ ਨੇ ਤੇ ਦਰਵਾਜ਼ਾ ਖੋਲ ਕੇ ਦਰਸ਼ਨ ਦੇ, ਬਸ ਇੱਕ ਹੀ ਗੱਲ ਮੰਗਣੇ ਆ। ਦਰ ਮਾਦੇ, ਇਹ ਫਾਰਸੀ ਦਾ ਸ਼ਬਦ ਹੈ ਦਰਮਾਦਾ, ਇਹਦਾ ਅਰਥ ਹੁੰਦਾ ਆਜ਼ਸ। ਦਰ ਮਾਦੇ ਠਾਡੇ ਦਰਬਾਰ, ਠਾਡੇ ਦਾ ਅਰਥ ਹੈ ਖਲੋਤੇ। ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੇ, ਦਰਸ਼ਨ ਦੀਜੈ ਖੋਲ ਕਿਵਾਰ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਅਸਲ ਵਿਚ ਉਸ ਦੇ ਦਰਸ਼ਨ ਤੇ ਹਮੇਸ਼ਾ ਹੀ ਹੋ ਰਹੇ ਨੇ, ਉਹਨੇ ਦਰਵਾਜ਼ਾ ਕਦੀ ਬੰਦ ਕੀਤਾ ਹੀ ਨਹੀਂ, ਪੜਦਾ ਕੋਈ ਪਾਇਆ ਹੀ ਨਹੀਂ, ਪੜਦਾ ਤੇਰੀਆਂ ਅੱਖਾਂ ਅੱਗੇ। ਮੈਂ ਆਪ ਨੂੰ ਬੇਨਤੀ ਕਰਾਂ, ਤੁਸੀਂ ਪਹਾੜ ਵੇਖਦੇ ਪਏ ਹੋ ਤੇ ਛੋਟੀ ਜੀ ਟਾਕੀ ਲੈ ਕੇ ਅੱਖਾਂ ਤੇ ਬੰਨ ਦੇਈਏ ਨਾ, ਪਹਾੜ ਨਹੀਂ ਦਿਸੇਗਾ। ਵੇਖਣਾ ਤੇ ਅੱਖ ਨਾਲ ਸੀ, ਅੱਖ ਬੰਦ ਹੋ ਗਈ, ਹੁਣ ਕੀ ਵੇਖਾਂਗੇ? ਨਹੀਂ ਦਿਸੇਗਾ ਕੁਛ ਵੀ, ਰੱਬ ਤੇ ਸਾਰੇ ਹੈ। ਬੜਾ ਸੁੰਦਰ ਕਹਿੰਦੇ ਨੇ, ਅਜ ਖੁਦੀਅਤ ਦੂਰ ਗਸ਼ਤ ਚੂੰ ਖੁਦਾ, ਦੂਰ ਕੁੰਨ ਖੁਦ ਬੀ ਨਿਓ ਬੀ ਬੇਗਜ਼ਾਫ, ਤੇਰੀ ਖੁਦੀ ਕਰਕੇ ਰੱਬ ਤੇਰੇ ਤੋਂ ਦੂਰ ਹੈ, ਵਰਨਾ ਉਹ ਤੇ ਨੇੜੇ ਤੋਂ ਨੇੜੇ ਹੈ। ਰੱਬ ਦੇ ਦੀਦਾਰ ਕਰਨੇ ਨੇ ਤੇ ਖੁਦੀ ਦੂਰ ਕਰ। ਉਹ ਕਹਿੰਦੇ ਨੇ ਖੁਦ ਪ੍ਰਸਤੀ ਹਸਲ ਤੇ ਨਾ ਪਾਕੇ ਤੋ, ਇਹ ਜਿਹੜੀ ਖੁਦ ਪ੍ਰਸਤੀ ਹਉਮੈ ਵਾਲੀ ਗੱਲ ਹੈ, ਤੇਰੀ ਬੜੀ ਭੈੜੀ ਆਦਤ ਹੈ, ਬੁਰੀ ਖੋ ਹੈ। ਖੁਦ ਪ੍ਰਸਤੀ ਹਸਲ ਤੇ ਨਾ ਪਾਕੇ ਤੋ, ਜਾਂ ਗੁਜ਼ਰ ਕਰਦਾ ਬਾ ਮੁਸ਼ਤੇ ਖਾਕੇ ਓ, ਖਾਕ ਦੀ ਮੁੱਠ ਤੋਂ ਤੇਰੇ ਵਿੱਚ ਜਾਨ ਪਾ ਕੇ ਤੈਨੂੰ ਤੁਰਦਾ ਫਿਰਦਾ ਮਨੁੱਖ ਬਣਾ ਦਿੱਤਾ, ਤੂੰ ਅਪਮਾਨ ਕਰਨਾ। ਕੀਤਾ ਕਹਾਂ ਕਰੇ ਮਨਮਾਨ, ਦੇਵਨ ਹਾਰੇ ਕਹਿ ਹੱਥ ਦਾਨ। ਪਰਮਾਤਮਾ ਤੇਰੇ ਤੋਂ ਦੂਰ ਨਹੀਂ, ਅੰਗ ਸੰਗ ਹੈ ਦਿਸਦਾ ਨਹੀਂ, ਤੇਰੀ ਹਉਮੈ ਕਰਕੇ ਵੇਖ ਧਿਆਨ ਨਾਲ। ਦਿਲ ਅਗਰ ਦਾਨਾ ਬਾਬਾ ਦੇ ਅੰਦਰ ਕਿਨਾਰ ਯਾਰ ਅਸਤ, ਦਿਲ ਜਾਣਨ ਵਾਲਾ ਹੋਵੇ ਤੇ ਪਿਆਰਾ ਬਗਲ ਵਿੱਚ ਹੈ, ਅੱਖ ਵੇਖਣ ਵਾਲੀ ਹੋਵੇ ਤੇ ਦੀਦਾਰ ਹਰ ਪਾਸੇ, ਦਰਸ਼ਨ ਤੋਂ ਪਹਿਲੇ ਅੱਖ ਮੰਗ। ਲੋਇਨ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਗਣੀ, ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਸੰਦੋ ਮਾ ਫਿਰੀ। ਚਸ਼ਮ ਗਰ ਬੀਨਾ ਬਾਬਾ ਦਰ ਹਰ ਤਰਫ ਦੀਦਾਰ ਅਸਤ, ਹਰ ਤਰਫ ਹਰ ਪਾਸੇ ਉਸਦੇ ਦੀਦਾਰ ਨੇ। ਗੁਰੂ ਸਾਹਿਬ ਕਹਿੰਦੇ ਨੇ ਹੋ ਰਹੇ ਨੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਨ ਹਾਰ ਜੀ ਹੋ, ਸਭਨਾ ਕਾ ਦਾਤਾ ਕਰਮ ਵਿਦਾਤਾ ਦੁੱਖ ਵਿਸਾਰਨ ਹਾਰ ਜੀ ਹੋ। ਕਹੋ ਨਾਨਕ ਗੁਰ ਖੋਏ ਭਰਮ, ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਦਰਸ਼ਨ ਕਰਨੇ ਨੇ ਇੱਕ ਨੇਤਰਹੀਣ ਕੋਲੋਂ ਸੇਧ ਲਈਏ, ਹੈਰਾਨ ਹੋਵੋਗੇ। ਵੇਖਣਾ ਤੇ ਅੰਧੇ ਕੋਲੋਂ ਪੁੱਛੀਏ ਵੀ ਕਿਵੇਂ ਵੇਖੀ ਦਾ, ਉਸ ਦੀਆਂ ਤੇ ਅੱਖਾਂ ਹੀ ਨਹੀਂ, ਪਰ ਉਹ ਸਾਖੀ ਬੜੀ ਸੁੰਦਰ ਹੈ। ਭਾਈ ਕੰਠੂ ਚੱਲਿਆ ਸੀ ਦਰਬਾਰ ਸਾਹਿਬ, ਸੰਗਤ ਵਿੱਚ ਜਾਵਾਂ, ਬਰਸਾਤ ਪਾਈ ਸੀ, ਗਿਰਿਆ, ਚੋਟ ਲੱਗੀ, ਚਿੱਕੜ ਨਾਲ ਕੱਪੜੇ ਭਰ ਗਏ, ਉੱਠਿਆ, ਕਹਿੰਦਾ ਦਾਤੇ ਅੱਜ ਮੈਂ ਤੇ ਨਹੀਂ ਆ ਸਕਦਾ, ਤੁਸੀਂ ਆ ਕੇ ਦੀਦਾਰ ਦੇ ਜਾਓ। ਤੇ ਗੁਰੂ ਹਰਗੋਬਿੰਦ ਸਾਹਿਬ ਆ ਪਹੁੰਚੇ, ਕਹਿਣ ਲੱਗੇ ਮੈਂ ਆ ਗਿਆ, ਚਿੱਕੜ ਨਾਲ ਭਰੇ ਨੂੰ ਗੱਲ ਨਾਲ ਲਾ ਲਿਆ। ਕੋਈ ਸ਼ੰਕਾ ਨਾ ਕਰਨਾ, ਪੁੱਤਰ ਚਿੱਕੜ ਨਾਲ ਵੀ ਭਰੇ ਆਈ ਪਿਆਰਾ ਹੀ ਲੱਗਦਾ, ਚੁੱਕ ਕੇ ਗੱਲ ਨਾਲ ਲਾ ਲਈਦਾ, ਆਪਣਾ ਆਪਣਾ ਸੀ, ਬੱਚਾ ਸੀ, ਸਿੱਖ ਬੱਚੇ ਨੇ ਗੁਰੂ ਦੇ ਗੱਲ ਨਾਲ ਲਾ ਲਿਆ, ਸ਼ੋਹ ਮਿਲੀ। ਪਾਤਸ਼ਾਹ ਚਿੱਕੜ, ਕਹਿਣ ਲੱਗੇ ਚਿੱਕੜ ਨੇ। ਸਾਖੀ ਜਰਾ ਪਿੱਛੇ ਲੈ ਜਾਈਏ, ਮਾਤਾ ਸੁਲੱਖਣੀ ਨੇ ਕਹਿ ਦਿੱਤਾ, ਲੈਣੇ ਦੇ ਸਿਰ ਤੋਂ ਚਿੱਕੜ ਵਗ ਰਿਹਾ, ਪੱਠੇ ਚੁੱਕੇ ਚਿੱਕੜ। ਗੁਰੂ ਕਹਿੰਦੇ ਨੇ ਕੇਸਰ ਛਿੜਕਿਆ, ਚੰਗੀ ਤਰ੍ਹਾਂ ਵੇਖ, ਚਿੱਕੜ ਨਹੀਂ। ਸਿੱਖ ਦਾ ਤੇ ਚਿੱਕੜ ਵੀ ਗੁਰੂ ਨੂੰ ਕੇਸਰ ਜਾਪਦਾ। ਗੱਲ ਨਾ ਲਾ ਲਿਆ, ਸ਼ੋਹ ਮਿਲੀ। ਮਹਾਰਾਜ ਏਡਾ ਸੁੰਦਰ ਦਾੜਾ, ਏਡੇ ਸੁੰਦਰ ਹੱਥ, ਏਡੇ ਸੁੰਦਰ ਚਰਨ, ਤੇ ਅਖੀਰ ਕਹਿਣ ਲੱਗਾ ਅੰਨਾ ਨਾ ਮੈਂ ਅੰਧਾ। ਅੰਧਾ ਕੀ ਕਰਦਾ, ਕੋਈ ਚੀਜ਼ ਰੱਖੋ ਟੋ ਕੇ ਵੇਖਦਾ। ਕਹਿਣ ਲੱਗੇ ਅੱਖਾਂ ਦਾ ਕੰਮ ਹੱਥ ਤੇ ਨਹੀਂ ਨਾ ਕਰ ਸਕਦੇ, ਕਦੀ ਅੱਜ ਅੱਖਾਂ ਹੁੰਦੀਆਂ। ਸਮਰੱਥ ਕਹਿਣ ਲੱਗੇ ਕਿਹੜੀ ਵੱਡੀ ਗੱਲ ਹੈ, ਮਿੱਟੀ ਤੋਂ ਇੰਨੀਆਂ ਮੂਰਤੀਆਂ ਬਣਾ ਕੇ ਅੱਖਾਂ ਲਾ ਦਿੱਤੀਆਂ, ਸਭ ਨੂੰ ਵੇਖਣਾ ਉਸਨੇ ਦੇ ਦਿੱਤਾ, ਤੈਨੂੰ ਨਹੀਂ ਦੇ ਸਕਦਾ, ਵੇਖ ਉਸਦੇ ਹੁਕਮ ਨਾਲ। ਜਦੋਂ ਕਿ ਉਸਦੇ ਹੁਕਮ ਨਾਲ ਵੇਖਿਆ, ਵੇਖਿਆ ਤੇ ਅੱਖਾਂ ਵਿੱਚ ਜੋਤ ਆ ਗਈ, ਵੇਖਣ ਲੱਗ ਪਿਆ। ਸਮਰੱਥ ਗੁਰੂ ਤੇ ਸ਼ੱਕ ਨਾ ਕਰਨਾ, ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰਜੀ ਵੱਲ ਹੈ। ਗੁਰੂ ਸਮਰੱਥ ਹੈ, ਅਕਾਲ ਪੁਰਖ ਦਾ ਰੂਪ ਹੈ। ਕਿੰਨਾ ਸੁੰਦਰ ਬਚਨ ਹੈ, ਨਾਨਕ ਸੋਧੈ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਰੱਬ ਪਾਲ ਚ ਸ੍ਰਿਸ਼ਟੀ ਬਣਾ ਸਕਦਾ, ਮਿਟਾ ਸਕਦਾ, ਗੁਰੂ ਅੱਖਾਂ ਨਹੀਂ ਦੇ ਸਕਦਾ। ਵੇਖਣ ਲੱਗ ਪਿਆ, ਨਿਹਾਲ ਹੋ ਗਿਆ, ਸਤਿਗੁਰੂ ਜਾਣ ਲੱਗੇ ਕਹਿਣ ਲੱਗਾ ਜਾਣਾ ਜੇ ਕਹਿਣ ਲੱਗੇ ਹਾਂ ਜਾਣਾ ਤੇ ਜਾਣ ਤੋਂ ਪਹਿਲੇ ਇੱਕ ਕੰਮ ਕਰ ਜਾਓ ਮੈਨੂੰ ਫੇਰ ਅੰਧਾ ਕਰ ਜਾਓ ਕਹਿਣ ਲੱਗੇ ਉਹ ਕਿਉਂ ਤੁਹਾਡੇ ਦਰਸ਼ਨ ਕਰਕੇ ਮਨ ਆਨੰਦਿਤ ਹੋ ਗਿਆ ਪਾਤਸ਼ਾਹ ਹੁਣ ਹੋਰ ਕੁਛ ਵੇਖਣ ਤੇ ਮਨ ਹੀ ਨਹੀਂ ਕਰਦਾ ਕੀ ਵੇਖਾਂ ਇਹ ਸਰੂਪ ਹਿਰਦੇ ਚ ਟਿਕਿਆ ਰਹਿ ਸਤਿਗੁਰੂ ਕਹਿਣ ਲੱਗੇ ਤੈਨੂੰ ਇੱਕ ਨੇਤਰ ਹੋਰ ਦੇਣਾ ਇਹ ਤੇ ਦੋ ਰਹਿਣਗੇ ਤੀਸਰਾ ਦੇਣਾ ਜਿੱਧਰ ਵੇਖੇਗਾ ਤੈਨੂੰ ਪ੍ਰਮਾਤਮਾ ਹੀ ਦਿਸੇਗਾ ਰੱਬ ਦਿਸੇਗਾ ਮੈਂ ਦਿਸਾਂਗਾ ਮਰਜ਼ ਕਰਾਂ ਗੁਰੂ ਕੋਲੋਂ ਮੰਗੀਏ ਦਾਤਿਆ ਇਹਨਾਂ ਅੱਖਾਂ ਨਾਲ ਤੇ ਅਜੇ ਦੁਸ਼ਮਣ ਵੀ ਦਿਸਦੇ ਨੇ ਇਹਨਾਂ ਅੱਖਾਂ ਨਾਲ ਤੇ ਪਰਾਏ ਵੀ ਦਿਸਦੇ ਨੇ ਇਹਨਾਂ ਅੱਖਾਂ ਨਾਲ ਤੇ ਆਪਣੇ ਵੀ ਦਿਸਦੇ ਨੇ ਉਹ ਨੇਤਰ ਦੇ ਦੇ ਜਿਸ ਨਾਲ ਤੂੰ ਹਰ ਪਾਸੇ ਦਿਸੇ ਅਸੀਂ ਵੀ ਕਹਿ ਸਕੀਏ ਦਸ਼ਮੇਸ਼ ਪਿਤਾ ਜਿਵੇਂ ਤੁਸੀਂ ਆਖਿਆ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਲ ਸਲਾਮ ਹੈ ਸਮਸਤਲ ਕਲਾਮ ਹੈ ਯਕੀਨ ਜਾਨਣਾ ਉਹ ਨੇਤਰ ਗੁਰੂ ਕੋਲੋਂ ਮੰਗਣੇ ਹੀ ਪੈਣਗੇ ਕਿ ਦੇਹ ਦਰਸ਼ਨ ਨਾਨਕ ਬਲਿਹਾਰੀ ਜਿਹੜਾ ਬਲ ਬਲ ਕੀਨਾ ਕਹਿੰਦੇ ਨੇ ਮੈਂ ਵੇਖਿਆ ਅੱਜ ਹੁਣ ਕੋਈ ਗਵਾਹ ਚਾਹੀਦਾ ਨਹੀਂ ਤੇ ਮਨ ਚ ਇਹ ਧਿਆਨ ਆਉਂਦਾ ਆਖੀ ਜਾਂਦੇ ਆ ਕਿਸੇ ਵੇਖਿਆ ਵੀ ਹੈ ਇਹ ਸਵਾਲ ਉਠਾਇਆ ਪਾਣੀ ਵਿੱਚ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪਬ ਡਿੱਟੜਾ ਨੈਣੀ ਜੀਓ ਉਹ ਕਹਿੰਦੇ ਨੇ ਮੈਂ ਵੇਖਿਆ ਮੈਂ ਗਵਾਹ ਮੈਂ ਦੀਦਾਰ ਕੀਤੇ ਨੇ ਮੇਰੀ ਗਵਾਹੀ ਹੈ ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੇ ਉੱਚਾ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਵੀ ਪਾ ਲਓ ਗਵਾਹੀ ਕਈ ਵਾਰੀ ਕਹਿੰਦੇ ਆ ਬਹੁਤੀਆਂ ਪੈ ਜਾਣ ਚੰਗਾ ਭਰੋਸਾ ਆ ਜਾਂਦਾ ਕਹਿੰਦੇ ਨੇ ਦੋਏ ਦੋ ਲੋਚਨ ਪੇਖਾ ਹਰ ਮਹੀਨੇ ਔਰ ਨਾ ਦੇਖਾ ਵੇਖ ਰਿਹਾ ਸਾਹਮਣੇ ਦਿਸਦਾ ਹਾਜ਼ਰ ਨਾਜ਼ਰ ਹੈ ਇੱਥੇ ਵੀ ਫਰਮਾ ਰਹੇ ਨੇ ਮੈਂ ਵੇਖਿਆ ਪ੍ਰਭੂ ਨੂੰ ਦਿੱਠਾ ਮੈਂ ਵੇਖਿਆ ਹੈ ਤੇ ਆਨੰਦ ਹੀ ਆਨੰਦ ਹੋ ਗਿਆ ਆਨੰਦੋ ਆਨੰਦ ਵਗਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ ਨਾਮ ਜ਼ਬਾਨ ਤੋਂ ਤੇ ਲੈਨੇ ਆ ਪਰ ਰਸ ਕਿਸੇ ਵਿਰਲੇ ਨੇ ਚੱਖਿਆ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਨਿਸ਼ਾਨੀ ਕੀ ਹੈ ਰੱਜ ਗਏ ਤ੍ਰਿਪਤ ਹੋ ਗਏ ਮੰਗਣਾ ਹੀ ਮੁੱਕ ਗਿਆ ਉਹਨਾਂ ਵੰਡਣਾ ਸ਼ੁਰੂ ਕਰ ਦਿੱਤਾ ਜਿਨ ਚਾਖਿਆ ਤਿਨ ਆਇਆ ਸਾਧ ਚਾਖਤ ਹੋਏ ਰਹੇ ਬਿਸਮਾਦ ਜਿਨ੍ਹਾਂ ਨੇ ਚੱਖ ਲਿਆ ਤ੍ਰਿਪਤ ਹੋ ਗਏ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਇੱਕ ਬਚਨ ਹੈ ਨਿਸ਼ਾਨੀ ਹੈ ਕਿ ਬਾਕੀ ਸਾਰੇ ਰਸ ਫਿੱਕੇ ਪੈ ਗਏ ਕੋਈ ਰਸ ਨਹੀਂ ਲੋਕਾਂ ਨੂੰ ਕੋਈ ਦੁਨੀਆਂ ਆਖੇ ਆਹ ਖਾ ਲਓ ਜੀ ਇਹ ਲੈ ਲਓ ਇਹ ਲੈ ਲਓ ਉਹਨਾਂ ਦਾ ਮਨ ਹੀ ਨਹੀਂ ਰਸਾਂ ਕਸਤ ਉੱਪਰ ਹੋ ਗਏ ਜਾਂ ਕਉ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾ ਹੀ ਲਪਟਾਇਓ ਕਿੰਨਾ ਸੁੰਦਰ ਬਚਨ ਹੈ ਰਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ ਔਰ ਸਾਰੇ ਰਸ ਭੁੱਲ ਗਏ ਬਿਖੇ ਬਨਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਇਹ ਚੱਖ ਕੇ ਤੇ ਵੇਖ ਇੱਕ ਵਾਰੀ ਸਵਾਦ ਆ ਜਾਏ ਮਸਤ ਹੋ ਜਾਏਗਾ ਆਨੰਦਿਤ ਹੋ ਜਾਏਗਾ ਸਾਰੀਆਂ ਇੱਛਾ ਖਤਮ ਹੋ ਜਾਣਗੀਆਂ ਤ੍ਰਿਪਤੀ ਹੋ ਜਾਏਗੀ ਇੱਕ ਕਿਣਕਾ ਵੀ ਮਿਲ ਜਾਏ ਰਸ ਇੱਕ ਵਾਰੀ ਲੱਗ ਜਾਏ ਫਿਰ ਭੁੱਲੇਗਾ ਨਹੀਂ ਚਾਖੇੜਾ ਚਾਖੇੜਾ ਕਹਿੰਦੇ ਨੇ ਮੈਂ ਚੱਖਿਆ ਅੱਜ ਇਹ ਮੇਰਾ ਅਨੁਭਵ ਹੈ ਨਾਮ ਦਾ ਮੈਂ ਰਸ ਮਾਣਿਆ ਸੁਣਿਆ ਹੀ ਨਹੀਂ ਨਾਮ ਮੈਂ ਚੱਖਿਆ ਮੇਰਾ ਅਨੁਭਵ ਹੈ ਮੈਂ ਹਰ ਰਸ ਮਿੱਠਾ ਰਾਮ ਹਰੀ ਦਾ ਰਸ ਮਿੱਠਾ ਮਿੱਠੇ ਦਾ ਇੱਥੇ ਅਰਥ ਕੀ ਹੈ ਸੁਖਦਾਈ ਸੁਖਦਾਈ ਹਰ ਰਸ ਮੈਂ ਚੱਖਿਆ ਹਰ ਰਸ ਮਿੱਠਾ ਮਨ ਮੈਂ ਬੂਠਾ ਉਹ ਹਰੀ ਦਾ ਮਿੱਠਾ ਰਸ ਮੇਰੇ ਮਨ ਚ ਹੁਣ ਵਸ ਗਿਆ ਜਿਵੇਂ ਕੋਈ ਸੁਖਦਾਈ ਚੀਜ਼ ਵਸ ਜਾਂਦੀ ਹੈ ਭੁੱਲਦੀ ਨਹੀਂ, ਵਾਰ ਵਾਰ ਯਾਦ ਆਉਂਦੀ ਹੈ, ਉਹ ਰਸ ਯਾਦ ਆਉਂਦਾ, ਮਨ ਮੈਂ ਬੂਠਾ ਸਤਿਗੁਰ ਤੂਠਾ ਸਹਿਜ ਬਾਇਆ, ਸਤਿਗੁਰੂ ਤਰੁੱਠ ਪਿਆ, ਸਤਿਗੁਰੂ ਮੇਰੇ ਤੇ ਪ੍ਰਸੰਨ ਹੋ ਗਏ, ਸਹਿਜ ਹੋ ਗਏ। ਸਹਿਜ ਕੀ ਹੈ? ਕਹਿ ਦਿੰਦੇ ਹਾਂ ਸਹਿਜ, ਪਰ ਸਹਿਜ ਅਵਸਥਾ ਬਾਰੇ ਬਾਣੀ ਵਿੱਚ ਇਹ ਬਚਨ ਹੈ ਕਿ ਸਹਿਜ ਨੂੰ ਮਾਣਿਆ ਜਾ ਸਕਦਾ, ਆਖਿਆ ਨਹੀਂ ਜਾ ਸਕਦਾ। ਕੋਈ ਇਹ ਨਹੀਂ ਦੱਸ ਸਕਦਾ ਕਿ ਸਹਿਜ ਕੀ ਹੈ, ਪਰ ਹੈ, ਉਸ ਵਿੱਚ ਜਾਇਆ ਜਾ ਸਕਦਾ। ਮੈਂ ਕੁਛ ਪੰਕਤੀਆਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਬੀਰ ਸਾਹਿਬ ਜੀ ਦਾ ਬਚਨ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਇਹ ਸ਼ਬਦ ਸ਼ੁਰੂ ਹੁੰਦਾ ਜੇ ਗੌੜੀ ਰਾਗ ਵਿੱਚ ਹੈ, ਤੈ ਪਾਵਸ ਸਿੰਧ ਧੂਪ ਨਹੀਂ ਸ਼ਈਆ, ਤੈ ਉਤਪਤ ਪਰਲੋ ਨਾਹੀਂ। ਜੀਵਨ ਮ੍ਰਿਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤੈ ਨਾਹੀਂ। ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਅਰਧੀ ਉਰਧ ਦਉ ਤੈ ਨਾਹੀਂ, ਰਹਿਣ ਦਿਨਸ ਤੈ ਨਾਹੀਂ, ਜਲ ਨਹੀਂ ਪਵਨ ਭਾਵਕ ਫੁਨ ਨਾਹੀਂ, ਸਤਿਗੁਰ ਤਹਾਂ ਸਮਾਹੀ। ਐਸੀ ਅਵਸਥਾ ਵਿੱਚ ਗੁਰੂ ਸਮਾਇਆ ਹੁੰਦਾ, ਇੰਦਰ ਲੋਕ ਥੱਲੇ ਰਹਿ ਗਏ ਆ, ਕੋਈ ਲਾਲਸਾ ਨਹੀਂ, ਸ਼ਿਵ ਲੋਕ ਥੱਲੇ ਰਹਿ ਗਏ ਆ, ਵਿਸ਼ਨੂੰ ਲੋਕ ਥੱਲੇ ਰਹਿ ਗਏ ਆ, ਇਹ ਉਸ ਤੋਂ ਉੱਪਰ ਹੈ। ਉਥੇ ਜੀਵਨ ਦੀ ਲਾਲਸਾ ਤੇ ਮੌਤ ਦਾ ਭੈ ਕੋਈ ਨਹੀਂ, ਇਹ ਉਹੋ ਹੀ ਅਵਸਥਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁਖ ਸੁਨੇਹਰ ਵੈ ਨਹੀਂ ਜੰਕ, ਕੰਚਨ ਮਾਟੀ ਮਨ। ਇਹ ਗੱਲ ਵੈਸੇ ਬੜੀ ਮੁਸ਼ਕਲ ਹੈ, ਕੰਚਨ ਮਾਟੀ ਮਾਨੇ, ਸੋਨਾ ਮਿੱਟੀ ਬੰਦਾ ਸਮਝੇ, ਮਿੱਟੀ ਸਮਝ ਕੇ ਚੋਰੀ ਨਾ ਕਰੇ, ਦੁਆਈ ਰੱਬ ਦੀ। ਸੋਨੇ ਦੀ ਗੱਲ ਕਰਦੇ ਹੋ, ਲੋਕੀ ਤੇ ਮਿੱਟੀ ਵੀ ਨਹੀਂ ਛੱਡਦੇ, ਮੈਂ ਮਿੱਟੀ ਚੋਰੀ ਕਰਦੇ ਵੇਖੇ, ਬੰਦੇ ਫੜੇਗਾ। ਬੰਦਾ ਤੇ ਮਿੱਟੀ ਵੀ ਨਹੀਂ ਛੱਡਦਾ, ਸੋਨਾ ਮਿੱਟੀ ਬਰਾਬਰ ਸਮਝੇ। ਦੋ ਸਾਧੂਆਂ ਦੀ ਕਥਾ ਮੈਂ ਪੜ੍ਹੀ, ਪਤੀ ਪਤਨੀ ਸਨ, ਪਤੀ ਦਾ ਨਾਂ ਸੀ ਰਾਂਕਾ, ਪਤਨੀ ਦਾ ਨਾਂ ਸੀ ਬਾਂਕਾ, ਨਾਂ ਬੜੇ ਸੁੰਦਰ, ਰਾਂਕਾ ਤੇ ਬਾਂਕਾ। ਹੁਣ ਇਹ ਮਨ ਚ ਵਰਤ ਲਿਆ ਸੀ ਸੋਨਾ ਮਿੱਟੀ ਬਰਾਬਰ ਸਮਝਣਾ। ਇੱਕ ਦਿਨ ਇਸ਼ਨਾਨ ਕਰਕੇ ਨਦੀ ਤੋਂ ਆ ਰਿਹਾ, ਪਤੀ ਅੱਗੇ ਵੇਖਿਆ ਸੋਨੇ ਦਾ ਹਾਰ ਬੜਾ ਹੀ ਕੀਮਤੀ ਪਿਆ। ਕਹਿਣ ਲੱਗਾ ਕਿਤੇ ਪਤਨੀ ਦਾ ਮਨ ਨਾ ਡੋਲ ਜਾਏ, ਇਸਤਰੀਆਂ ਨੂੰ ਸੋਨੇ ਨਾਲ ਬੜਾ ਪਿਆਰ ਹੁੰਦਾ, ਇਹਦਾ ਧਰਮ ਬਚਾਵਾਂ, ਮਨ ਨਾ ਡੋਲ ਜਾਏ, ਪਰਾਈ ਵਸਤੂ ਹੈ, ਛੇਤੀ ਨਾਲ ਖੱਡਾ ਪੁੱਟ ਕੇ ਹੱਥ ਨਾਲ ਉੱਤੇ ਰੇਤਾ ਭਾਵੇ ਪਿਆ। ਤੇ ਪਤਨੀ ਆ ਪਹੁੰਚੀ, ਕਹਿਣ ਲੱਗੀ ਕੀ ਕਰਦੇ ਪਏ ਹੋ, ਹੁਣ ਝੂਠ ਵੀ ਨਹੀਂ ਬੋਲਣਾ, ਇਹ ਕੀ ਕਰਦੇ ਹੋ, ਕੀ ਦੱਬਿਆ ਜੇ, ਸੱਚ ਦੱਸੋ। ਥੋੜਾ ਜਿਹਾ ਰੁਕ ਕੇ ਚੱਕ ਕੇ ਕਹਿਣ ਲੱਗਾ, ਸੱਚ ਦੱਸਾਂ, ਸੋਨੇ ਦਾ ਹਾਰ ਸੀ। ਤੇ ਕਹਿਣ ਲੱਗੀ, ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਹੋ, ਰੋਜ਼ ਹੀ ਤੇ ਕਹਿੰਦੇ ਹੋ ਸੋਨਾ ਮਿੱਟੀ ਬਰਾ, ਅੱਜ ਕੀ ਤੁਹਾਨੂੰ ਹੋ ਗਿਆ, ਅੱਜ ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਹੋ, ਰੋ ਪਿਆ। ਕਹਿਣ ਲੱਗਾ, ਤੂੰ ਬਹੁਤ ਅੱਗੇ ਲੰਘ ਗਈ ਆ, ਮੈਂ ਤੇ ਅਜੇ ਪਿੱਛੇ ਬੈਠਾ ਹੋਇਆ, ਤੈਨੂੰ ਸੋਨਾ ਮਿੱਟੀ ਬਰਾਬਰ ਦਿਸ ਪਿਆ, ਮੈਨੂੰ ਅਜੇ ਸੋਨਾ ਸੋਨਾ ਦਿਸਿਆ। ਹੁਣ ਇਹ ਅਵਸਥਾ ਜਿਹੜੀ ਹੈ ਬਣ ਜਾਏ ਕਿਸੇ ਦੀ, ਸਾਹਿਬ ਜੀ ਕਹਿੰਦੇ ਨੇ ਉਹ ਸਹਿਜ ਦੀ ਅਵਸਥਾ ਵਿੱਚ ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ, ਪਰਮਾਤਮਾ ਦਾ ਰੂਪ, ਸਹਿਜ ਦੀ ਅਵਸਥਾ ਵਿੱਚ ਗੁਰੂ ਦਾ ਰੂਪ ਹੋ ਜਾਂਦਾ ਹੈ। ਮੈਂ ਇੱਥੇ ਦੋ ਕਥਾਵਾਂ ਸੰਖੇਪ ਕਰਕੇ ਮਿੰਟ ਮਿੰਟ ਵਿੱਚ ਰੱਖਾਂ, ਲੰਬੇਰੀਆਂ ਕਥਾਵਾਂ ਸੁਣਾਉਣ ਦਾ ਭਾਵ ਨਹੀਂ, ਉਹ ਭਾਵ ਨੂੰ ਸਮਝਣ ਦੀ ਗੱਲ ਹੈ। ਹੀਰੇ ਮੋਤੀ ਜਵਾਹਰ ਛੱਡ ਕੇ ਇੱਕ ਬਾਦਸ਼ਾਹ ਯੋਗੀ ਬਣ ਗਿਆ, ਕੰਨ ਪਾੜ ਲੈ, ਔਰ ਚੇਲਾ ਬਣ ਗਿਆ ਯੋਗੀਆਂ ਦਾ ਨਾਂ ਸੀ ਇਹਦਾ ਭਰਥਰੀ, ਉਜੈਨ ਦਾ ਰਾਜਾ ਸੀ ਇਹ, ਜਿਹਦੇ ਨਾਂ ਤੇ ਸੰਮਤ ਹੈ ਨਾ ਬਿਕਰਮਾਜੀਤ, ਇਸਦਾ ਵੱਡਾ ਭਰਾ ਸੀ ਭਰਥਰ। ਇਹਦੇ ਗ੍ਰੰਥ ਲੈ ਕੇ ਵਿਰਾਗ ਸ਼ਤਕ, ਸ਼ਿੰਗਾਰ ਸ਼ਤਕ, ਨੀਤੀ ਸ਼ਤਕ ਪ੍ਰਸਿੱਧ ਨੇ। ਵਿਰਾਗ ਸ਼ਤਕ ਵਿਰਾਗ ਦਾ ਗ੍ਰੰਥ,
ਉਸ ਗ੍ਰੰਥ ਦਾ ਕਰਤਾ ਰਾਤ ਤੁਰਿਆ ਜਾ ਰਿਹਾ, ਉਹ ਚੀਜ਼ ਚਮਕੀ, ਕਹਿਣ ਲੱਗਾ ਲਾਲ ਹੈ, ਕਿਉਂਕਿ ਲਾਲਾਂ ਦਾ ਅਨੁਭਵ ਸੀ ਰਾਤ ਜਗਦੇ ਨੇ ਲਾਲ ਹੈ, ਛੇਤੀ ਨਾਲ ਹੱਥ ਪਾਇਆ ਉਹ ਲਾਲ ਨਹੀਂ ਸੀ, ਉਹ ਪਾਣ ਕਿਸੇ ਨੇ ਖਾ ਕੇ ਥੁੱਕਿਆ ਸੀ, ਥੁੱਕ ਨਾਲ ਹੱਥ ਭਰ ਗਏ। ਮਨ ਵਿੱਚੋਂ ਇੱਕ ਹੋਕ ਨਿਕਲੀ, ਕਹਿਣ ਲੱਗਾ ਰਤਨ ਜੜਤ ਮੰਡਪ ਤਜੇ ਤਜੀ ਸਹਨ ਸਰਨਾਰ, ਰਤਨਾਂ ਨਾਲ ਜੜੇ ਮਹੱਲ ਛੱਡ ਆਇਆ, ਸੈਂਕੜੇ ਰਾਣੀਆਂ ਹੀਰਿਆਂ ਨਾਲ ਲੱਦੀਆਂ ਛੱਡ ਆਇਆ, ਅਜੇ ਵਾਸ਼ਨਾ ਨਹਿ ਤਜੇ ਹੇ ਮਨ ਤੋਂ ਇਹ ਤ੍ਰਿਕਾਰ, ਮਨ ਤੈਨੂੰ ਫਿਟਕਾਰ ਹੈ, ਵਾਸ਼ਨਾ ਤੇ ਅਜੇ ਨਹੀਂ ਛੱਡੀ। ਜਾਪਦਾ ਮਨ ਨਹੀਂ ਜਾਗਿਆ, ਸਹਿਜ ਨਹੀਂ ਆਈ, ਰਾਹ ਜ਼ਰੂਰ ਛੱਡਿਆ ਪਰ ਲਾਲਸਾ ਨਹੀਂ ਮੁੱਕੀ, ਸਹਿਜ ਨਹੀਂ। ਪਰ ਧੰਨ ਗੁਰੂ ਨਾਨਕ ਦੇਵ, ਤੁਹਾਡੇ ਅੰਦਰ ਸਹਿਜ ਹੈ, ਉਹ ਰੱਬ ਦਾ ਬਖਸ਼ਿਆ ਸਹਿਜ। ਯੋਗੀਆਂ ਕੇ ਬਾਲ ਕੇ ਅਚੁੱਕ ਲੋਟਾ ਪਾਣੀ ਲੈ ਕੇ ਆ, ਗੁਰੂ ਨਾਨਕ ਦੇਵ ਨੂੰ ਪਹਿਲੇ ਉਹ ਕਹਿੰਦੇ ਸਨ ਬੱਚਾ ਬਾਲਾ, ਜਦੋਂ ਵੇਖੀਆਂ ਬਰਕਤਾਂ ਫਿਰ ਕਹਿੰਦੇ ਨੇ ਸਵਾਮੀ, ਸਿੱਧ ਗੋਸ਼ਟ ਪੜੋ, ਫਿਰ ਕਹਿੰਦੇ ਨੇ ਸੁਣ ਸਵਾਮੀ ਅਰਦਾਸ ਮਾਰੀ ਸੱਚਾ ਦਿਓ ਵਿਚਾਰ, ਹੋਰ ਬਰਕਤਾਂ ਵੇਖੀਆਂ ਤੇ ਕਹਿੰਦੇ ਨੇ ਉਦੂ ਉਦੂ ਆਪਣੇ ਗੁਰੂ ਨੂੰ ਕਹਿੰਦੇ ਸਨ ਗੋਰਖ ਨੂੰ, ਫਿਰ ਕਹਿੰਦੇ ਨੇ ਕਹੇ ਪਰਤਰ ਸੁਣ ਨਾਨਕ ਉਦੂ ਦੇਹੋ ਸੱਚਾ ਵਿਚਾਰੋ, ਪਰ ਪਹਿਲੋਂ ਕਹਿੰਦੇ ਨੇ ਬਾਲਕੇ ਬਾਲਕੇ ਚੁੱਕ ਲੋਟਾ, ਚੁੱਕਿਆ ਤੁਰ ਪਏ, ਕਹਿਣ ਲੱਗੇ ਸੇਵਾ ਧੰਨ ਭਾ, ਸਾਧੂਆਂ ਦੀ ਸੇਵਾ ਮਿਲੇ, ਮੈਂ ਹੁਣੇ ਪਾਣੀ ਲੈ ਕੇ ਆਉਂਦਾ। ਉਹਨਾਂ ਆਖਿਆ ਵੀ ਹੈ ਤੀਆਂ ਤਾਂ ਪਾਣੀ ਆਣੀ ਮੇਰਾ, ਅਕਾਲ ਪੁਰਖ ਤੂੰ ਆਪਣੇ ਬੰਦਿਆਂ ਚ ਬੈਠਾ ਪਾਣੀ ਮੰਗੇ ਮੈਂ ਲੈ ਕੇ ਆਵਾਂ, ਤੂੰ ਕੋਈ ਛਕਣਾ ਹੋਵੇ ਮੈਂ ਆਟਾ ਪੀਸ ਕੇ ਲਿਆਵਾਂ, ਖਾਏ ਤਾਂ ਪੀਸਣ ਜਾਓ ਪੱਕਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਉ ਤੁਰ ਪੈ। ਉਹਨਾਂ ਮਾਇਆ ਵਰਤਾਈ ਹੀਰੇ ਹੀ ਹੀਰੇ, ਪਰਥਰੀ ਤੇ ਕਲਾਲ ਤੇ ਵਿਚਾਰਾ ਥੁੱਕ ਨਾਲ ਹੱਥ ਭਰ ਬੈਠਾ, ਪਰ ਲਾਲਾਂ ਦੇ ਢੇਰ ਲੱਗੇ ਤੇ ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ, ਵੇਖਿਆ ਹੀ ਨਹੀਂ ਮੇਰੇ ਸਤਿਗੁਰੂ ਨੇ ਲਾਲ ਕੀ ਹੁੰਦੇ ਨੇ। ਨਾਥ ਜੀ ਉੱਥੇ ਪਾਣੀ ਕੋਈ ਨਹੀਂ, ਕਹਿਣ ਲੱਗੇ ਹੋਰ ਕੁਝ ਵੇਖਿਆ, ਬੜੇ ਨਿਰਾਸ਼ ਹੋਏ, ਕਹਿਣ ਲੱਗੇ ਅਸੀਂ ਅਜੇ ਮਾਇਆ ਵਿੱਚ ਆ, ਮਾਇਆ ਵਰਤਾਈ ਇਹ ਮਾਇਆ ਤੋਂ ਉੱਪਰ ਬੈਠੇ ਨੇ। ਸਹਿਜ ਕੀ ਅਕਥ ਕਥਾ ਹੈ ਨਰਾਰੀ, ਹੋਰ ਸੁਣੋ, ਸ਼ਬਦ ਤੇ ਬਹੁਤ ਪ੍ਰਮਾਣ ਬਹੁਤ ਨੇ, ਵਨਗੀ ਮਾਤਰ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਸਹਿਜ ਅਵਸਥਾ ਵਾਲਾ ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਣ ਦਿਨ ਉਸਤਤ ਹੋਵੇ, ਉਹਦਾ ਜਾਗਣਾ ਸਹਿਜ ਵਿੱਚ, ਬੰਦੇ ਦੀ ਅਸਲੀਅਤ ਵੇਖਣੀ, ਸੁੱਤੇ ਨੂੰ ਉੱਠਦੇ ਨੂੰ ਵੇਖੋ ਉਹਦੀ ਹਾਲਤ ਕੀ ਹੈ, ਰੱਬ ਦਾ ਪਿਆਰਾ ਜਾਗੇਗਾ ਵੀ ਸਹਿਜ ਵਿੱਚ, ਸਮੇਗਾ ਵੀ ਸਹਿਜ ਵਿੱਚ, ਉਸਦਾ ਖਾਣਾ ਸਹਿਜ ਵਿੱਚ, ਬੋਲਣਾ ਸਹਿਜ ਵਿੱਚ, ਹਰ ਕੰਮ ਸਹਿਜ ਵਿੱਚ। ਸਹਿਜ ਦਾ ਪੱਲਾ ਉਹ ਕਦੀ ਨਹੀਂ ਛੱਡਦਾ। ਉਹ ਕਹਿੰਦੇ ਨੇ ਇੱਕ ਥਾਂ ਹੋਰ ਕਿਹਾ ਕਿ ਜਿੰਨਾ ਬੋਲਦਾ ਉਹ ਨਾਮ, ਕਹਿੰਦੇ ਨੇ ਜਿੰਨਾ ਸੁਣਦਾ ਨਾਮ, ਜਿੰਨਾ ਬੋਲਦਾ ਗਿਆਨ, ਕਹਿੰਦੇ ਨੇ ਸਹਿਜ ਅਵਸਥਾ ਐਸੀ ਹੈ, ਜੰਗ ਕੇ ਸਹਿਜ ਵਇਆ ਸੋ ਜਾਣਾ, ਉਹ ਹੀ ਜਾਣਦਾ ਨਾਨਕ ਦਾਸ ਤੰਗ ਕੇ ਕੁਰਬਾਨ ਹੈ, ਮੈਂ ਉਸ ਤੋਂ ਸਦਕੇ ਹਾਂ। ਇਹ ਸਹਿਜ ਅਵਸਥਾ ਕਿਵੇਂ ਆਵੇ? ਅਸੀਂ ਤੇ ਘੜੀ ਚ ਤੋਲਾ ਤੇ ਘੜੀ ਚ ਮਾਸਾ ਹੋ ਜਾਂਦੇ, ਕਹਿਆ ਸੁਣੇ ਨਾ ਖਾਇਆ ਮਾਨਾ, ਤੇ ਨਾ ਹੀ ਛੇਤੀ ਵਾਸਾ, ਸਾਡਾ ਵਾਸਾ ਉਹਨਾਂ ਇੰਦਰੀਆਂ ਨਾਲ ਨਾ ਕਹਿਆ ਮੰਨਦੇ ਨੇ, ਨਾ ਖਾਧਾ ਸੁਣ ਮੰਨਦੇ ਨੇ, ਨਾ ਕਹਿਆ ਸੁਣਦੇ ਨੇ। ਪ੍ਰਣਵਤ ਨਾਨਕ ਦਾਸਨ ਦਾਸਾ ਖਿਣ ਤੋਲਾ ਖਿਣ ਮਾਸਾ, ਸਹਿਜ ਵਾਲਾ ਇੱਕ ਅਵਸਥਾ ਵਿੱਚ ਸਤਿਗੁਰੂ ਤਰੁੱਠ ਪੈ, ਸਹਿਜ ਹੋ ਗਿਆ, ਗ੍ਰਹਿ ਵਸ ਆਇਆ, ਮੰਗਲ ਗਾਇਆ, ਪੰਜ ਦੁਸ਼ਟ ਹੋਏ ਭਾਗ ਗਾਇਆ। ਵਸ ਆਇਆ ਦਾ ਅਰਥ ਕਿ ਵਸ ਪੇ ਆਏ ਵੀ ਟੀਕਾਕਾਰਾਂ ਕੀਤਾ, ਪਰ ਮੈਨੂੰ ਜਚਿਆ ਇਹ ਅਰਥ, ਵਸ ਵਿੱਚ ਆ ਗਿਆ ਘਰ, ਪਹਿਲੇ ਕਬਜ਼ਾ ਕਿਸੇ ਹੋਰ ਦਾ ਸੀ, ਹੁਣ ਕਬਜ਼ਾ ਮੇਰੇ ਹੱਥ ਆ ਗਿਆ, ਗੁਰੂ ਨੇ ਦੁਆ ਦਿੱਤਾ, ਵਸ ਵਿੱਚ ਆ ਗਿਆ। ਪਹਿਲੇ ਕਾਮ ਕ੍ਰੋਧ ਕਬਜ਼ਾ ਕਰਕੇ ਬੈਠੇ ਸਨ, ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ, ਸੱਚ ਜੇ ਇੱਕ ਇੱਕ ਵਿਕਾਰ ਦਾ ਐਸਾ ਕਬਜ਼ਾ ਹੈ ਕਿ ਜਦੋਂ ਕ੍ਰੋਧ ਚਾਹੁੰਦਾ ਨਾ ਪੂਰੇ ਸਰੀਰ ਨੂੰ ਹੀ ਨਚਾਈ ਫਿਰਦਾ। ਕੋਈ ਅੰਗ ਬਚਦਾ ਕ੍ਰੋਧ ਵਿੱਚ ਜਿਹੜਾ ਬਚਿਆ ਹੋਵੇ? ਮੈਂ ਆਖਾਂ ਕ੍ਰੋਧ ਤੇ ਜਦੋਂ ਹੁੰਦਾ ਅੱਖਾਂ ਵੀ ਗੁੱਸਾ ਕਰਦੀਆਂ ਜੇ, ਕ੍ਰੋਧ ਜਦੋਂ ਆਉਂਦਾ ਜ਼ੁਬਾਨ ਵੀ ਕਰਦੀ ਏ, ਹੱਥ ਵੀ ਕ੍ਰੋਧ ਕਰਦੇ ਨੇ, ਹੱਥ ਮਾਰਨ ਲੱਗ ਪੈਂਦੇ, ਅੱਖਾਂ ਵੇਖਦੀਆਂ ਨੇ ਗੁੱਸੇ ਨਾਲ, ਜ਼ੁਬਾਨ ਔਰ ਲਬਲ ਬੋਲੀ ਜਾਂਦੀ ਉਸ ਵੇਲੇ, ਪੈਰ ਨਸ ਨਸ ਕੇ ਮਾਰਨ ਲਈ ਜਾਂਦੇ ਨੇ ਕਿਸੇ ਨੂੰ। ਕ੍ਰੋਧ ਦਾ ਕਬਜ਼ਾ ਹੁੰਦਾ ਪੂਰਾ ਹੀ ਹੁੰਦਾ, ਕਾਮ ਦਾ ਕਬਜ਼ਾ ਸਰੀਰ ਤੇ ਹੁੰਦਾ ਤੇ ਪੂਰਾ ਹੀ, ਕੋਈ ਵੀ ਨਹੀਂ ਚੀਜ਼ ਬਚੀ। ਲੋਭ ਦਾ ਕਬਜ਼ਾ ਹੁੰਦਾ ਤੇ ਪੂਰਾ ਹੀ ਹੁੰਦਾ। ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਇਹਨਾਂ ਕੋਲ ਕਬਜ਼ਾ ਛੁਡਾ ਦਿੱਤਾ ਤੇ ਪਤਾ ਹੈ ਕੋਈ ਸਾਲ ਦਾ ਪੁਰਾਣਾ ਕਬਜ਼ਾ ਨਹੀਂ, 10 ਸਾਲ ਦਾ ਕੋਈ ਬੈਠਾ ਹੋਵੇ ਉਹ ਕਹਿੰਦਾ ਮੈਂ ਨੀ ਮਕਾਨ ਛੱਡਦਾ, 10 ਸਾਲ ਦਾ ਬੈਠਾ ਹੁਣ ਕਿਉਂ ਛੱਡਾਂ, 20 ਸਾਲ ਦਾ ਬੈਠ। ਇਹ ਕਬਜ਼ਾ ਕਿੰਨਾ ਪੁਰਾਣਾ ਸੀ, ਜਨਮਾਂ ਜਨਮਾਂ ਦਾ। ਗੁਰੂ ਨੇ ਕਿਰਪਾ ਕੀਤੀ ਮੈਨੂੰ ਕਬਜ਼ਾ ਦਵਾ ਦਿੱਤਾ, ਇਹ ਗ੍ਰਹਿ ਜਿਹੜਾ ਸੀ ਘਰ ਵਸ ਵਿੱਚ ਆ ਗਿਆ, ਮੰਗਲ ਗਾਇਆ, ਮੇਰੇ ਇੰਦਰੀਆਂ ਨੇ ਰਲ ਕੇ ਹੁਣ ਮੰਗਲ ਗਾਇਆ, ਪੰਜ ਦੁਸ਼ਟ ਹੋਏ ਭਾਗ ਗਾਇਆ। ਉਹ ਪੰਜ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਨਸ ਗਏ, ਇਹ ਦੌੜ ਗਏ, ਭੱਜ ਗਏ। ਸੀਤਲ ਅਗਾਣੇ ਅੰਮ੍ਰਿਤ ਪਾਂ ਬਾਣੇ, ਹੁਣ ਕਹਿੰਦੇ ਨੇ ਸ਼ਾਂਤ ਹੋ ਗਏ, ਰੱਜ ਗਏ ਹਾਂ। ਵਾਕਿਆ ਭੁੱਖਾ ਬੰਦਾ ਕਿਵੇਂ ਸ਼ਾਂਤ ਹੋਵੇ? ਭੁੱਖੇ ਬੰਦੇ ਨੂੰ ਤੇ ਗਿਆਨ ਵੀ ਸੁਣਾਓ ਨਾ, ਉਹ ਕਹਿੰਦਾ ਗਿਆਨ ਦੀ ਗੱਲ ਨਾ ਕਰੋ, ਰੋਟੀ ਦੀ ਗੱਲ ਕਰੋ ਮੇਰੇ ਨਾਲ। ਇਹ ਕਵੀ ਸੀ ਤੇ ਮੈਂ ਸੁਣਿਆ ਉਹਨੇ ਚੰਦ ਤੇ ਸੈਂਕੜੇ ਕਵਿਤਾ ਲਿਖੀਆਂ। ਵੈਸੇ ਨਾ ਜਿਸ ਬੰਦੇ ਨੂੰ ਅਸੀਂ ਬੜਾ ਸੁੰਦਰ ਕਹਿਣਾ ਹੋਵੇ ਕਹਿੰਦੇ ਹਾਂ ਚੰਦ ਵਰਗਾ, ਕਾਕਾ ਜਨਮਦਾ ਕਹਿੰਦੇ ਹਾਂ, ਕਾਕਾ ਕਹਦਾ ਇਹ ਤੇ ਚੰਦ ਹੈ, ਚੰਦ ਵਰਗਾ ਸੋਹਣਾ ਹੈ। ਕਹਿੰਦਾ ਚੰਦ ਤੇ ਬੜੀਆਂ ਕਵਿਤਾ ਲਿਖੀਆਂ। ਚੰਦ ਕੀ ਹੈ? ਉਹ ਜੰਗਲ ਚ ਭੁੱਲ ਗਿਆ ਤੇ ਭੁੱਖਾ ਸੀ, ਅੱਜ ਜਦੋਂ ਚੰਦ ਵੱਲ ਵੇਖਿਆ ਨਾ ਕਹਿਣ ਲੱਗਾ ਅੱਜ ਤੇ ਚੰਦ ਰੋਟੀ ਵਰਗਾ ਜਾਪਦਾ ਪਏ। ਜਿਹਦੀਆਂ ਬੜੀਆਂ ਸਿਫਤਾਂ ਕਰਦਾ ਸੀ ਨਾ, ਹੁਣ ਚੰਦ ਵੀ ਗੋਲ ਮੋਲ ਰੋਟੀ ਜਾਂ ਭੁੱਖੇ ਬੰਦੇ ਨੂੰ ਤੇ ਚੰਦ ਵੀ ਰੋਟੀ ਜਾਪੇਗੀ? ਗਿਆਨ ਦੀ ਗੱਲ ਉਹ ਕੀ ਸੁਣੇ? ਉਹ ਤੇ ਚਾਹੁੰਦਾ ਕਿ ਮੈਨੂੰ ਕੁਛ ਖਾਣ ਵਾਸਤੇ ਮਿਲੇ, ਹਾਂ ਰੱਜ ਜਾਈਏ ਤੇ ਸ਼ਾਂਤੀ ਆ ਜਾਂਦੀ ਹੈ। ਇੱਕ ਭੁੱਖ ਤੇ ਆਉਣਾ ਬਾਹਰ ਦੀ, 2-4 ਪ੍ਰਸ਼ਾਦੇ ਛਕੇ ਤ੍ਰਿਪਤ ਹੋ ਗਏ, ਪਰ ਮਨ ਦੀ ਭੁੱਖ, ਮਨ ਦੀ ਭੁੱਖ ਮੁੱਕਦੀ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ ਰੱਜ ਗਏ। ਸੀਤਲ ਅਗਾਣੇ, ਸੀਤਲ ਹੋ ਗਏ, ਰੱਜ ਗਏ, ਅੰਮ੍ਰਿਤ ਬਾਣੇ ਕਿਸ ਨਾਲ? ਹੁਣ ਅਗਾਣੇ ਦੇ ਨਾਲ ਕਾਫੀਆ ਜੋੜਨ ਲਈ ਹੈ ਬਾਣੇ, ਵੈਸੇ ਅਸਲ ਸ਼ਬਦ ਹੈ ਬਾਣੀ, ਬਾਣੀ ਤੋਂ ਬਾਣੇ ਬਣਾ ਦਿੱਤਾ ਗੁਰੂ ਦੀ ਉਹ ਅੰਮ੍ਰਿਤ ਬਾਣੀ ਨਾਲ, ਜਿਹੜੀ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ, ਤ੍ਰਿਪਤੀ ਹੋਈ ਹੈ ਗੁਰਬਾਣੀ ਰਾਹੀਂ। ਬਾਹਰ ਦਾ ਭੋਜਨ ਤਨ ਨੂੰ ਤ੍ਰਿਪਤ ਕਰੇਗਾ, ਗੁਰਬਾਣੀ ਦਾ ਨਾਮ ਦਾ ਭੋਜਨ ਮਨ ਨੂੰ ਤ੍ਰਿਪਤ ਕਰੇਗਾ। ਇਸ ਤੋਂ ਬਿਨਾਂ ਮਨ ਨਹੀਂ ਰੱਜਣਾ। ਮਨ ਤ੍ਰਿਪਤ ਹੋ ਗਿਆ ਤੇ ਵਿਚੋਲਾ ਕੌਣ ਬਣੇ? ਬਾਣੀ ਨਾਲ ਕਿਸ ਨੇ ਜੋੜਿਆ? ਦਲਾਲ ਥਾਂ ਥਾਂ ਫਿਰਦੇ ਪਏ। ਕੋਈ ਵਸਤੂ ਤੁਸੀਂ ਖਰੀਦਣੀ ਹੋਵੇ ਏਜੰਟ ਤੁਹਾਨੂੰ ਮਿਲ ਜਾਣਗੇ, ਫਿਰਦੇ ਨੇ, ਉਹਨਾਂ ਦਾ ਕੰਮ ਹੀ ਹੈ, ਮੰਡੀਆਂ ਚ ਮਾਰਕੀਟਾਂ ਚ ਤੁਰੇ ਫਿਰਦੇ ਨੇ। ਬੁਰਿਆਈਆਂ ਦੇ ਦਲਾਲ ਵੀ ਹੈ ਜਿਹੜੇ ਖਿੱਚ ਖਿੱਚ ਕੇ ਲੈ ਕੇ ਜਾਂਦੇ ਨੇ। ਪਰ ਇੱਕ ਬਸੀਠ ਦਾ ਅਰਥ ਹੁੰਦਾ ਵਕੀਲ, ਵਿਚੋਲਾ ਐਸਾ ਵੀ ਹੈ ਜਿਹੜਾ ਰੱਬ ਤੱਕ ਲੈ ਕੇ ਆਉਂਦਾ, ਬਾਹ ਫੜਦਾ ਭੁੱਲਿਆਂ ਨੂੰ, ਕਹਿੰਦਾ ਆ ਤੈਨੂੰ ਪਰਮਾਤਮਾ ਤੱਕ ਲੈ ਜਾ, ਉਹ ਹੈ ਗੁਰੂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਗੁਰੂ ਕੀ ਕਰਦਾ? ਗੁਰੂ ਵਿਛੜਿਆ ਮਿਲੇ ਪ੍ਰਭੂ, ਵਿਛੜਿਆਂ ਨੂੰ ਰੱਬ ਮਿਲ ਦਿੰਦਾ। ਹਰ ਦਰਗਾਹ ਕਾ ਬਸੇਠ, ਦਰਗਾਹ ਦਾ ਵਿਚੋਲਾ ਗੁਰੂ ਦੀ। ਰੱਬ ਨਾਲ ਵੀ ਗੱਲ ਹੈ, ਸਾਡੇ ਨਾਲ ਵੀ। ਇੱਕ ਪਾਸਾ ਤੇ ਜੁੜਿਆ ਪ੍ਰਮਾਤਮਾ ਨਾਲ ਤੇ ਇੱਕ ਸਾਡੇ ਨਾਲ। ਗੁਰੂ ਅੰਦਰੋਂ ਰੱਬ ਵਰਗਾ, ਬਾਹਰੋਂ ਸਾਡੇ ਵਰਗਾ। ਬਾਹਰੋਂ ਸਾਡੇ ਵਰਗਾ ਨਾ ਹੁੰਦਾ ਤੇ ਸਾਡੇ ਨਾਲ ਸੰਪਰਕ ਹੀ ਨਾ ਬਣਦਾ, ਅੰਦਰੋਂ ਰੱਬ ਵਰਗਾ ਨਾ ਹੁੰਦਾ ਤੇ ਰੱਬ ਤੱਕ ਸਾਨੂੰ ਪਹੁੰਚਾ ਨਾ ਸਕਦਾ। ਬੜਾ ਸੁੰਦਰ ਕਿਹਾ, ਜ਼ਾਰੇ ਉਹ ਕੈਦੇ ਮੁਸ਼ਤੇ ਖਾਕ ਅਸਤ, ਜ਼ਾਰਾ ਤੌਰ ਤੇ ਉਹ ਵੀ ਸਰੀਰ ਖਾਕ ਦੀ ਮੁੱਠ, ਬਤ ਨੇ ਉਹ ਬਾ ਖੁਦਾਇਆ ਪਾ ਕੇ ਅਸਤ, ਅੰਦਰੋਂ ਪਵਿੱਤਰ ਪ੍ਰਮਾਤਮਾ ਦਾ ਰੂਪ ਨੇ, ਦਰਗਾਹ ਦੇ ਵਿਚੋਲੇ ਨੇ। ਸਾਜਨ ਸੰਤ ਬਸੀਟਾ, ਬਹੁ ਵਚਨ ਕਈ ਵਾਰੀ ਆਦਰ ਨਾਲ ਵਰਤਿਆ ਜਾਂਦਾ, ਕਹਿ ਦਿੰਦੇ ਆ ਉਹ ਗੁਰਮੁਖ ਆਏ ਸਨ, ਹੁਣ ਇਹ ਬਹੁ ਵਚਨ। ਗੁਰਮੁਖ ਆਏ ਆਏ ਬਹੁਤਿਆਂ ਨੂੰ ਕਹਿੰਦੇ ਆ, ਪਰ ਇੱਕ ਨੂੰ ਵੀ ਕਹਿ ਦਿੰਦੇ ਆ ਆਏ ਸਨ ਆਦਰ ਲਈ। ਗੁਰਮੁਖ ਚਲੇ ਗਏ ਨੇ, ਇੱਕ ਹੀ ਗਿਆ ਹੋਵੇ। ਬਹੁ ਵਚਨ ਆਦਰ ਬੋਧਕ ਸ਼ਬਦ ਆ, ਇਹ ਵਰਤਿਆ ਜਾਂਦਾ ਹੈ। ਤੋ ਇੱਥੇ ਕਹਿ ਰਹੇ ਨੇ ਸਾਜਨ ਸੰਤ, ਮੇਰੇ ਸੱਜਣ, ਮੇਰੇ ਉਹ ਸੰਤ ਪ੍ਰਮਾਤਮਾ। ਸੰਤ ਪ੍ਰਮਾਤਮਾ ਨੂੰ ਵੀ ਕਿਹਾ, ਗੁਰੂ ਨੂੰ ਵੀ ਕਿਹਾ, ਸਤਸੰਗੀਆਂ ਨੂੰ ਵੀ ਕਿਹਾ। ਰੱਬ ਦਾ ਪਿਆਰਾ ਨਾਮ ਜਪਣ ਵਾਲਾ, ਗੁਰੂ ਕਾ ਸਿੱਖ, ਉਹਨੂੰ ਵੀ ਕਿਹਾ ਸੰਤ ਸਾਜਨਾ ਸੰਤ ਆਓ ਮੇਰੇ। ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪਰੇਰੇ, ਸੰਤ ਪ੍ਰਸਾਦ ਕਮਲ ਵਿੱਚ ਸਹਿ ਗੋਬਿੰਦ ਭਜੋ ਪੇਖ ਨੇਰਾ। ਇੱਥੇ ਵਿਚੋਲਾ ਕੌਣ ਬਣਿਆ? ਕਹਿੰਦੇ ਨੇ ਗੁਰੂ ਸੰਤ ਵਿਚੋਲਾ ਬਣ ਗਿਆ। ਗੁਰੂ ਨੇ ਕਿਰਪਾ ਕੀਤੀ, ਕਹੋ ਨਾਨਕ ਹਰ ਸਿਉ ਮਨ ਮਾਨੇ। ਗੱਲ ਹੈ ਮਨ ਮੰਨੇ ਦੀ। ਆਪ ਨੂੰ ਬੇਨਤੀ ਕਰਾਂ, ਕੁਝ ਰਿਸ਼ਤੇ ਐਸੇ ਨੇ ਮਨ ਨਾਮ ਹੀ ਨਾ ਮੰਨੇ ਰਿਸ਼ਤਾ ਤਾਂ ਵੀ ਨਹੀਂ ਟੁੱਟਦਾ। ਮਨ ਆਖੀ ਜਾਏ ਮੈਂ ਨੀ ਤੈਨੂੰ ਭੈਣ ਮੰਨਦਾ, ਤੇ ਜਦੋਂ ਕੋਈ ਪੁੱਛਦਾ ਕਿੰਨੀਆਂ ਭੈਣਾਂ ਨੇ, ਦੱਸਣਾ ਹੀ ਪੈਂਦਾ। ਭਾਵੇਂ ਨੂੰ ਕਹਿ ਦਿੱਤਾ ਜਾ ਤੂੰ ਨੀ ਮੇਰੀ ਭੈਣ, ਮੈਂ ਨੀ ਤੈਨੂੰ ਭਰਾ ਮੰਨਦਾ, ਮੈਂ ਨੀ ਤੈਨੂੰ ਬਾ ਪੁੱਤਰ ਨੂੰ ਸੁਣਿਆ ਕਹਿੰਦੇ ਆ, ਮੈਂ ਤੈਨੂੰ ਪਿਤਾ ਮੰਨਦਾ ਹੀ ਨਹੀਂ। ਪਰ ਜਦੋਂ ਕੋਈ ਪੁੱਛਦਾ ਤੂੰ ਆਪਣਾ ਬਾਈ ਲਿਖਾ ਪਿਤਾ ਦਾ ਨਾਮ, ਉਹਦਾ ਹੀ ਲਿਖਾਉਣਾ ਪੈਂਦਾ। ਨਾਮ ਹੀ ਮੰਨੇ ਉਹ ਰਿਸ਼ਤਾ ਹੈ। ਲੇਕਿਨ ਦੂਸਰੇ ਪਾਸੇ ਰੱਬ ਦਾ ਰਿਸ਼ਤਾ, ਗੁਰੂ ਤੇ ਸਿੱਖ ਦਾ ਰਿਸ਼ਤਾ, ਇਹ ਖਲੋਤਾ ਜੇ ਮੰਨਣ ਤੇ। ਜਿਸ ਵੇਲੇ ਮਨ ਮੰਨ ਗਿਆ ਰਿਸ਼ਤਾ ਹੈ, ਮਨ ਚ ਸ਼ੱਕ ਆ ਗਿਆ, ਰਿਸ਼ਤਾ ਟੁੱਟ ਗਿਆ। ਪਰਮਾਤਮਾ ਦਾ ਤੇ ਸਾਡਾ ਰਿਸ਼ਤਾ ਸ਼ਰਧਾ ਤੇ ਹੈ, ਖੂਨ ਤੇ ਨਹੀਂ। ਇਹ ਸਰੀਰ ਦਾ ਨਾਤਾ ਨਹੀਂ। ਮਨ ਮੰਨ ਗਿਆ, ਮਨ ਭਤੀਜ ਗਿਆ, ਕਹੋ ਨਾਨਕ ਹਰ ਸਿਉ ਮਨ ਮੰਨਿਆ। ਰੱਬ ਨਾਲ ਮਨ ਮੰਨ ਗਿਆ, ਤੇਰੇ ਵਰਗਾ ਕੋਈ ਨਹੀਂ। ਤੂੰ ਹੀ ਮੇਰਾ ਆਪਣਾ, ਬਾਕੀ ਕੋਈ ਨਹੀਂ। ਤੂੰ ਹੀ ਮੇਰਾ ਰਖਵਾਲਾ, ਤੂੰ ਹੀ ਸਭ ਕੁਛ ਹੈ। ਮਨ ਮੰਨ ਗਿਆ ਸੋ ਪ੍ਰਭ ਨੈਣੀ ਡੀਠਾ, ਉਹ ਪ੍ਰਭੂ ਮੈਂ ਅੱਖਾਂ ਨਾਲ ਵੇਖਿਆ, ਦੀਦਾਰ ਕੀਤੇ ਹਨ। ਹੁਣ ਕੀ ਹੋਇਆ? ਜਾਂ ਤੇ ਇੰਦਰੇ ਵਿਗੜੇ ਹੁੰਦੇ ਨੇ। ਕਈ ਵਾਰੀ ਕਹਿ ਦਿੰਦੇ ਆ ਬੰਦੇ ਦਾ ਹੈ ਤੇ ਉਹੋ ਹੀ ਮੂੰਹ ਕਹਿੰਦੇ ਮੁਖਾਰ ਬਿੰਦ। ਜਰਾ ਧਿਆਨ ਦੇਣਾ, ਕਹਿੰਦੇ ਨੇ ਮੁਖਾਰ ਬਿੰਦ ਤੋਂ ਅੰਮ੍ਰਿਤ ਝੜਦਾ, ਤੇ ਕਹਿੰਦੇ ਇਸ ਬੰਦੇ ਦਾ ਬੂਥਾ ਭੰਨ ਦਿਓ। ਹੱਦ ਹੋ ਗਈ। ਉਹੋ ਹੀ ਮੂੰਹ ਹੈ ਜਿਹਨੂੰ ਮੁਖਾਰ ਬਿੰਦ ਕਹਿੰਦੇ ਪਏ ਆ, ਇੱਕ ਦੇ ਨੂੰ ਕਹਿੰਦੇ ਆ ਬੂਥਾ। ਇਹ ਫਰਕ ਕਿਉਂ ਪੈ ਗਿਆ? ਹੁਣ ਮੁਖਾਰਬਿੰਦ ਵਿਗੜ ਗਿਆ ਹੈ ਨਾ, ਉਸ ਵਿੱਚੋਂ ਦੁਰਬਚਨ ਨਿਕਲਦੇ ਪਏ ਨੇ, ਫੁੱਲ ਨਹੀਂ ਝੜਦੇ, ਅੰਮ੍ਰਿਤ ਨਹੀਂ ਝੜਦਾ, ਨੇਤਰ ਹੋਏ ਨੇ। ਉਹਨਾਂ ਨੂੰ ਨੇਤਰ ਕਮਲ ਕਹਿੰਦੇ ਆ, ਪੈਰ ਕਹਿੰਦੇ ਆ, ਉਹਨਾਂ ਨੂੰ ਚਰਨ ਕਮਲ ਵੀ ਕਹਿੰਦੇ ਆ। ਹੁਣ ਇਹ ਪੈਰ ਨਹੀਂ ਰਹਿ ਗਏ, ਚਰਨ ਕਮਲ ਬਣ ਗਏ, ਕਿਉਂਕਿ ਰੱਬ ਦੇ ਰਾਹ ਤੇ ਤੁਰਦੇ, ਇਹ ਗੁਰੂ ਦੇ ਦਰ ਨੂੰ ਚੱਲਦੇ ਨੇ। ਇਹ ਨੇਤਰ ਬਣ ਗਏ ਕਿਉਂਕਿ ਗੁਰੂ ਦਾ ਦੀਦਾਰ ਕਰਦੇ ਨੇ। ਇਹ ਦੁਆਰੇ ਸਾਰੇ ਦੇ ਸਾਰੇ ਸੁੰਦਰ ਹੋ ਗਏ। ਸੋਹੇੜੇ ਸੋਹੇੜੇ ਮੇਰੇ ਬੰਕ ਦੁਆਰੇ ਰਾਂ, ਬੰਕੇ ਪੱਕੇ ਸੁੰਦਰ ਸ਼ੋਭਾ ਪਾ ਰਹੇ ਨੇ। ਪਹੁੰਡੇ ਪਹੁੰਡੇ ਮੇਰੇ ਸੰਤ ਪਿਆਰੇ ਰਾਮ। ਪ੍ਰਾਹੁਣਾ ਵੈਸੇ ਆਮ ਕਰਕੇ ਪੰਜਾਬ ਵਿੱਚ ਕਹਿੰਦੇ ਸਾਂ ਦਮਾਦ ਨੂੰ, ਕੰਤ ਆਇਆ ਕਹਿਣਾ ਬੇਟਾ ਤੇਰਾ ਪ੍ਰਾਹੁਣਾ ਆਇਆ। ਇੱਥੇ ਪ੍ਰਾਹੁਣੇ ਦਾ ਅਰਥ ਹੈ ਪ੍ਰਮਾਤਮਾ, ਨੰਕਾਰ ਆਇਆ, ਪ੍ਰਾਹੁਣੇ ਆਏ ਨੇ, ਮੇਰਾ ਕੰਤ ਆਇਆ, ਮੈਨੂੰ ਵਿਆਹੁਣ ਵਾਸਤੇ ਆਇਆ। ਜਿਵੇਂ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਨੇ ਨਾਭੀ ਬੇਦੀ ਰਚੀ ਗਈ ਜਿੱਥੋਂ ਸਵਾਸ ਉੱਠਦਾ ਸਵਾਸ ਸਵਾਸ ਸਿਮਰਨ ਹੋ ਰਿਹਾ। ਵੇਦ ਮੰਤਰਾਂ ਦੀ ਥਾਂ ਬ੍ਰਹਮ ਗਿਆਨ ਪੜਿਆ ਗਿਆ, ਮੇਰਾ ਵਿਆਹ ਹੋਇਆ ਤੇ ਪ੍ਰਮਾਤਮਾ ਨੇ ਮੈਨੂੰ ਵਿਆਹ ਕੇ ਲੈ ਚੱਲੇ। ਬੜੀ ਸੁੰਦਰ ਇੱਕ ਮੈਨੂੰ ਗੱਲ ਯਾਦ ਆਈ, ਦੋ ਰੱਬ ਦੇ ਪਿਆਰੇ ਮਿਲੇ, ਉਮਰ 80-80 ਸਾਲ ਦੀ, ਤੇ ਉਹਨੂੰ ਕਹਿੰਦਾ ਸ਼ਾਦੀ ਹੋ ਗਈ ਕਿ ਨਹੀਂ? ਕਹਿਣ ਲੱਗਾ ਅਜੇ ਤੇ ਨਹੀਂ ਹੋਈ, ਹੋ ਜਾਏਗੀ। ਕਹਿੰਦਾ ਤੇਰੀ ਹੋ ਗਈ ਕਿ ਨਹੀਂ? ਕਹਿਣ ਲੱਗਾ ਮੇਰੀ ਨਹੀਂ, ਹੋ ਜਾਏ। ਵੇਖਣ ਵਾਲਿਆਂ ਕਿਹਾ ਬਜ਼ੁਰਗੋ ਕੁਛ ਅਕਲ ਦੀ ਗੱਲ ਕਰੋ, ਇਹ ਉਮਰਾ ਤੇ ਕਹਿੰਦੇ ਉਹ ਸ਼ਾਦੀ ਹੋ ਗਈ ਕਿ ਨਹੀਂ? ਉਹ ਜਦੋਂ ਪੁੱਛਿਆ ਉਹ ਕਹਿਣ ਲੱਗੇ ਸ਼ਾਦੀ ਦੀ ਗੱਲ ਨਹੀਂ ਕਰ, ਰੱਬ ਨਾਲ ਸ਼ਾਦੀ ਦੀ ਗੱਲ ਕਰ ਰਹੇ। ਮੈਂ ਇਹਨੂੰ ਪੁੱਛਣਾ ਪਿਆ ਰੱਬ ਮਿਲਿਆ ਕਿ ਨਹੀਂ, ਅਜੇ ਉਹ ਕੰਤ ਮਿਲਿਆ ਕਿ ਨਹੀਂ, ਦੁਲਹਨ ਬਣੀ ਹੈ ਕਿ ਨਹੀਂ, ਸ਼ਾਦੀ ਹੋਈ ਹੈ ਕਿ ਨਹੀਂ? ਉਹ ਸ਼ਾਦੀ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਦੇਵ ਕਹਿੰਦੇ ਮੇਰੀ ਹੋ ਗਈ, ਪਰ ਉਹ ਇੱਕ ਤੇ ਸ਼ਾਦੀ ਹੋਈ ਨਾ, ਬਰਾਤ ਗਈ ਸੀ ਬਟਾਲੇ, ਪਰ ਇਹ ਸ਼ਾਦੀ ਹੋਰ ਹੈ। ਉਹ ਕਹਿੰਦੇ ਨੇ ਅਕਾਲ ਪੁਰਖ ਆਇਆ ਗੁਰਦੁਆਰੇ, ਮੇਰਾ ਵਿਆਹ ਹੋ ਗਿਆ ਪ੍ਰਮਾਤਮਾ ਨਾਲ, ਨੰਕਾਰ ਸੂਈ ਰਾਗ ਵਿੱਚ ਸ਼ਬਦ ਹੈ, ਗੁਰਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸ਼ਵ ਮਿਲਿਆ ਤਾਂ ਜਾਣੇ, ਤਿਉਂ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰ ਨ ਕਾਰਜ ਨਾ ਹੋਏ, ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਕਬੀਰ ਸਾਹਿਬ ਕਹਿੰਦੇ ਨੇ ਸੁਰ ਨਰ ਮੁਣ ਜਨ ਕੌਤਕ ਆਏ, ਕੋਟ ਤਤੀਸੀ ਉਜਾਨਾ, ਕਹੋ ਕਬੀਰ ਮੈਂ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ, ਭਗਵਾਨ ਪੁਰਖ ਮੈਨੂੰ ਵਿਆਹ ਕੇ ਲੈ ਚੱਲੇ ਨੇ। ਗੁਰੂ ਅਰਜਨ ਦੇਵ ਕਹਿੰਦੇ ਨੇ ਮੇਰੇ ਕੰਤ ਵੀ ਆ ਗਏ, ਪਹੁੰਨੜੇ ਪਹੁੰਨੜੇ ਮੇਰੇ ਸੰਤ ਪਿਆਰੇ ਰਾਮ, ਮੇਰੇ ਪਿਆਰੇ ਸੰਤ ਪ੍ਰਮਾਤਮਾ ਕੰਤ ਪ੍ਰਾਹੁਣੇ ਬਣ ਕੇ ਆਏ, ਸੰਤ ਪਿਆਰੇ ਕਾਰਜ ਸਾਰੇ, ਪਿਆਰੇ ਸੰਤ ਨੇ ਮੇਰੇ ਸਾਰੇ ਹੀ ਕਾਰਜ ਸਵਾਰ ਦਿੱਤੇ, ਉਹ ਆਪ ਹੀ ਸਵਾਰਦਾ, ਆਪ ਹੀ ਸਭ ਕੁਛ ਕਰਦਾ ਹੈ, ਨਮਸਕਾਰ ਕਰ ਲੱਗੇ ਸੇਵਾ, ਮੇਰੇ ਸਾਰੇ ਇੰਦਰੇ ਨਮਸਕਾਰ ਕਰਕੇ ਹੁਣ ਉਸ ਦੀ ਸੇਵਾ ਚ ਲੱਗ ਗਏ। ਸੇਵਾ ਕੀ ਹੈ ਕਿ ਰਸਨਾ ਉਹਦੀ ਉਸਤਤ ਵਿੱਚ ਲੱਗ ਗਈ, ਇਹ ਜ਼ੁਬਾਨ ਹੁਣ ਉਸ ਦੀ ਸੇਵਾ ਕਰ ਗਈ, ਉਸ ਨੂੰ ਬੇਅੰਤ ਬੇਅੰਤ ਕਹਿ ਰਹੀ ਹੈ, ਉਹਦਾ ਨਾਮ ਜਪ ਰਹੀ ਹੈ, ਇਹ ਸੇਵਾ ਹੋ ਰਹੀ ਹੈ। ਸਿਮਰਨ ਦਾ ਅਰਥ, ਸੇਵਣ ਦਾ ਅਰਥ ਵੀ ਸਿਮਰਨ ਕੀਤਾ ਕੁਛ ਸੰਤ ਜਾਣਾ ਗੁਰਮੁਖਾ, ਨਮਸਕਾਰ ਕਰ ਲੱਗੇ ਸੇਵਾ, ਕੰਨ ਮੇਰੇ ਹੁਣ ਸੁਣਦੇ ਨੇ ਉਹਦਾ ਜਾਂ ਸੇਵਾ ਵਿੱਚ ਲੱਗੇ ਨੇ, ਹੁਣ ਹੱਥ ਵੀ ਸੇਵਾ ਚ ਲੱਗੇ ਨੇ, ਪੈਰ ਵੀ ਸੇਵਾ ਵਿੱਚ ਲੱਗੇ, ਸਾਰੇ ਇੰਦਰੇ ਸੇਵਾ ਵਿੱਚ ਲੱਗੇ ਨੇ, ਆਪੇ ਜਾਂਜੀ ਆਪੇ ਮਾਂਜੀ, ਆਪ ਸਵਾਮੀ ਆਪ ਦੇਵਾ। ਜਾਂਜੀ ਹੁੰਦੇ ਸਨ, ਅੱਜ ਵੀ ਉਹ ਹੀ ਨੇ ਜਿਹੜੇ ਲੜਕੇ ਵਾਲੇ ਬਰਾਤ ਲੈ ਕੇ ਆਏ, ਤੇ ਮਾਂਜੀ ਕਹਿੰਦੇ ਨੇ ਜਿਹੜੇ ਮੇਲ ਵਾਲੇ ਲੜਕੀ ਪਰਿਵਾਰ ਹੋਵੇ ਉਹਨਾਂ ਦੇ ਰਿਸ਼ਤੇਦਾਰ, ਇਹ ਮਾਂਜੀ ਤੇ ਬਾਹਰੋਂ ਆਏ ਜਾਂਜੀ, ਪਰ ਕਹਿੰਦੇ ਨੇ ਉਹ ਆਪ ਹੀ ਜਾਂਜੀ ਹੈ ਤੇ ਆਪ ਹੀ ਮਾਂਜੀ ਹੈ, ਦੋਵਾਂ ਪਰਿਵਾਰਾਂ ਵੱਲੋਂ ਆਪ ਹੀ ਹੈ। ਸਾਹਿਬਾਂ ਨੇ ਕੈਸਾ ਸੁੰਦਰ ਬਚਨ ਕਿਹਾ ਨਿਰਮਾਣਤਾ ਦਾ, ਕਹਿੰਦੇ ਨੇ ਮੇਰਾ ਤੇ ਹੈ ਹੀ ਕੋਈ ਨਹੀਂ, ਮੇਰੇ ਵੱਲੋਂ ਵੀ ਉਹ ਹੀ ਹੈ ਸੱਚ। ਜੇ ਮਾਂਜੀ ਜਿਹੜਾ ਹੈ ਉਹਦਾ ਪਰਿਵਾਰ ਤੇ ਚਾਹੀਦਾ ਨਾ, ਉਹ ਕਹਿੰਦੇ ਨੇ ਮੇਰੇ ਵੱਲੋਂ ਵੀ ਉਹ ਆਪ ਹੈ ਕਿਉਂਕਿ ਮੇਰਾ ਹੋਰ ਹੈ ਹੀ ਕੋਈ ਨਹੀਂ। ਉਹਨਾਂ ਨੇ ਬੜਾ ਸੁੰਦਰ ਬਚਨ ਕਿਹਾ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਇਧਰੋਂ ਵੀ ਤੂੰ ਹੈ, ਤੋਰਨ ਵਾਲਾ ਵੀ ਤੂੰ ਆਪ, ਲੈ ਜਾਣ ਵਾਲਾ ਵੀ ਤੂੰ ਆਪ, ਕਾਰਜ ਰਚਣ ਵਾਲਾ ਤੂੰ ਆਪ, ਕਾਰਜ ਸਵਾਰਨ ਵਾਲਾ ਤੂੰ ਆਪ, ਆਪ ਸਵਾਮੀ ਆਪ ਦੇਵਾ, ਆਪ ਹੀ ਮਾਲਕ ਸਵਾਮੀ ਹੈ ਤੇ ਆਪ ਇਸ਼ਟ ਦੇਵ ਹੈ, ਸਭ ਕੁਛ ਤੂੰ ਹੀ ਹੈ, ਆਪਣਾ ਕਾਰਜ ਆਪ ਸਵਾਰੇ, ਆਪਣਾ ਕਾਰਜ ਉਹ ਆਪ ਹੀ ਸਵਾਰਦਾ। ਸੱਚ ਹੈ ਜਿਸ ਨੂੰ ਉਸਨੇ ਬ੍ਰਹਮ ਗਿਆਨੀ ਬਣਾਉਣਾ ਆਪ ਹੀ ਬਣਾਉਣਾ, ਕਹਿੰਦੇ ਨੇ ਜਿਸ ਤੇ ਕਿਰਪਾ ਕਰਦਾ, ਮਿਹਰ ਕਰਦਾ, ਬਖਸ਼ਿਸ਼ ਕਰਦਾ, ਉਸ ਨੂੰ ਆਪਣਾ ਬਣਾ ਲੈਂਦਾ। ਜਿਸ ਦੀ ਵੀ ਬੰਦਗੀ ਪ੍ਰਵਾਨ ਹੋਣੀ ਉਹਨੇ ਖੈਰ ਝੋਲੀ ਚ ਪਾਉਣੀ। ਤੇਰੀ ਪਣੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਖੈਰ ਦੀਜੇ ਬੰਦਗੀ, ਦਾਤਾ ਜਿਸ ਨੂੰ ਤੂੰ ਲੜ ਲਾ ਲਵੇਂ, ਤੂੰ ਬਾਂਹ ਫੜ ਲਵੇਂ, ਤੂੰ ਕਿਰਪਾ ਕਰ ਲਵੇਂ, ਉਹ ਤੇਰਾ ਬਣਦਾ ਕਾਰ ਜੀਵਨ ਦਾ ਬੜਾ ਵੱਡਾ, ਪਰ ਸਵਾਰਦਾ ਸਤਿਗੁਰੂ, ਸਵਾਰਦਾ ਪ੍ਰਮਾਤਮਾ। ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਾਰਜ ਸਤਿਗੁਰ ਆਪ ਸਵਾਰਿਆ। ਇੱਕ ਬਚਨ ਹੈ, ਗੁਰਪੂਰੇ ਕੀਤੀ ਪੂਰੀ, ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਾਈ। ਜਨ ਕੇ ਪੂਰੇ ਹੋਏ ਕਾਮ, ਕਲੀ ਕਾਲ ਮਹਾਂ ਬਿਖਿਆ ਮੈਂ ਲੱਜਾ ਰਾਖੀ ਰਾਮ। ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ। ਧਾਰਨ ਧਾਰੇ ਦਾ ਅਰਥ ਕੀ ਹੈ? ਟਿਕਾ ਦੇਣਾ। ਆਪ ਹੀ ਟਿਕਾ ਬਖਸ਼ਦਾ, ਧਾਰ ਆਪ ਹੈ, ਆਸਰਾ ਆਪ ਹੈ, ਸਾਰੀ ਸ੍ਰਿਸ਼ਟੀ ਆਪ ਟਿਕਾਈ ਹੈ, ਧਰਤੀ ਅਸੀਂ ਖੜੀ ਕੀਤੀ ਹੈ। ਬੰਦਾ ਤੇ ਹੰਕਾਰ ਵਿਚ ਕਹਿੰਦਾ, ਸੂਰਜ ਵੀ ਮੈਂ ਹੀ ਚੜਾਉਣਾ ਤੇ ਡੁਬਾਉਣਾ ਵੀ ਮੈਂ ਹੀ ਹਾਂ, ਤੇ ਚੰਦ ਮੇਰਾ ਚੜਾਇਆ ਹੀ ਚੜਦਾ, ਮੈਂ ਹੀ ਧਰਤੀ ਨੂੰ ਥੰਮਿਆ ਹੋਇਆ। ਨਹੀਂ, ਉਹ ਸਭ ਕੁਛ ਕਰਦਾ ਹੈ, ਤੂੰ ਉਸ ਦਾ ਬਣਾਇਆ, ਉਸ ਦਾ ਚਲਾਇਆ, ਚੱਲ ਰਿਹਾ। ਕਹੋ ਨਾਨਕ ਸ਼ੋ ਘਰ ਮੈਂ ਬੈਠਾ, ਸੋ ਹੈ ਬੰਕ ਦੁਆਰ। ਹੁਣ ਮੇਰੇ ਬੰਕੇ ਦੁਆਰ ਇਹ ਸੋਭ ਗਏ ਨੇ, ਕਿਉਂਕਿ ਮਾਲਕ ਘਰ ਵਿਚ ਬੈਠਾ। ਪਿੱਛੇ ਆਪਣੇ ਸਰਵਣ ਕੀਤਾ, ਤੂੰ ਘਰ ਵਿਚ ਨਾ ਆਵੇ ਤੇ ਧੂੜ ਉੱਡਦੀ ਪਈ ਹੈ, ਤੂੰ ਘਰ ਵਿਚ ਆ ਗਿਆ ਤੇ ਘਰ ਸ਼ੋਭਾ ਪਾ ਗਿਆ ਤੇਰੇ ਆਉਣ ਕਰਕੇ। ਇੱਕ ਬੜੀ ਸੁੰਦਰ ਕਥਾ, ਬਾਦਸ਼ਾਹ ਇੱਕ ਜੰਗਲ ਚ ਭੁੱਲਾ ਗਰੀਬ ਕਿਸਾਨ ਕੋਲ ਕਿਤੇ ਚਲਾ ਗਿਆ। ਉਹਨੇ ਰੁੱਖੀ ਮਿੱਸੀ ਜੋ ਸੀ ਸੇਵਾ ਕੀਤੀ, ਤੁਰਨ ਲੱਗਿਆ ਉਹ ਇੰਨਾ ਕੁਛ ਦੇ ਗਿਆ, ਉਹ ਕਿਸਾਨ ਅੱਖਾਂ ਚੱਥਰੂ ਖੁਸ਼ੀ ਦੇ। ਕਹਿਣ ਲੱਗਾ, ਬਾਦਸ਼ਾਹ ਭੁੱਲਾ ਭਟਕਾ ਇੱਕ ਰਾਤ ਮੇਰੀ ਚੌਂਪੜੀ ਚ ਰਹਿ ਗਿਆ, ਉਹਦਾ ਤੇ ਵਿਗੜਿਆ ਕੁਛ ਨਹੀਂ, ਪਰ ਮੈਨੂੰ ਇੰਨਾ ਦੇ ਗਿਆ ਕਿ ਕੁੱਲਾਂ ਖਾਣ ਗਈਆਂ ਮੁੱਕਦਾ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ, ਕਿਤੇ ਦਾਤਾ ਸਾਡੇ ਘਰ ਚ ਬੈਠ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡਾ ਧੜ ਦਾ ਸੰਸਕਾਰ ਹੀ ਜਿੱਥੇ ਹੋਇਆ, ਉਹ ਲੱਖੀ ਸ਼ਾਹ ਦਾ ਘਰ ਕੀ ਬਣ ਗਿਆ? ਉਹਨੂੰ ਲੋਕੀ ਅੱਜ ਨਮਸਕਾਰ ਕਰਕੇ ਕਹਿੰਦੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ, ਤੁਹਾਡੀ ਸ਼ਹਾਦਤ ਜਿੱਥੇ ਹੋਈ ਲੱਖਾਂ ਸਿਰ ਆ ਕੇ ਝੁਕਦੇ ਪਏ ਨੇ। ਗੁਰੂ ਜਿੱਥੇ ਜਾ ਕੇ ਬਹਿ ਜਾਏ ਥਾਂ ਸੋਭਾ ਪਾਉਂਦਾ, ਬਾਹਰ ਦਾ ਵੀ ਪਾਉਂਦਾ, ਤੇ ਜਿਸ ਹਿਰਦੇ ਚ ਆ ਕੇ ਬੈਠ ਜਾਏ ਗੁਰੂ, ਉਹ ਹਿਰਦਾ ਕਿੰਨਾ ਸੁਭਾਗਾ ਹੋਵੇਗਾ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਣ ਸੁਹਾਵਾ ਰਾਮ ਰਾਜੇ। ਇੰਜ ਅਰਜ਼ ਕਰਕੇ ਸਮਾਪਤ ਕਰਾਂ, ਕੀਮਤੀ ਤੋਂ ਕੀਮਤੀ ਕੱਪੜੇ ਤੁਹਾਡੇ ਘਰ ਨੇ, ਲੇਕਿਨ ਉਹਨੂੰ ਕੱਪੜਾ ਸਾਹਿਬ ਕੋਈ ਨਹੀਂ ਕਹਿੰਦਾ। ਮਾਮੂਲੀ ਬਸਤਨ ਰੁਮਾਲ ਬਣਾ ਕੇ ਲੈ ਆਓ, ਗੁਰੂ ਦੇ ਅੰਗ ਲੱਗੇ ਕਹਿੰਦੇ ਰੁਮਾਲ ਸਾਹਿਬ। ਇੱਥੇ ਜਿਹੜਾ ਚੌਰ ਆ ਗਿਆ ਉਹਨੂੰ ਚੌਰ ਸਾਹਿਬ, ਇੱਥੇ ਜਿਹੜੀ ਲੱਕੜੀ ਲੱਗ ਗਈ ਉਹਨੂੰ ਪਾਲਕੀ ਸਾਹਿਬ। ਹੋਰ ਤੇ ਗੱਲ ਛੱਡੋ, ਇਹ ਜਿਸ ਥਾਂ ਤੇ ਬੈਠੇ ਹੋ, ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਸੀ, ਬੰਗਲਾ ਤੇ ਲੋਕੀ ਕਹਿੰਦੇ ਸਨ, ਪਰ ਸਾਹਿਬ ਮੇਰੇ ਆ ਕੇ ਬੈਠ ਗਏ, ਇਹ ਬਣ ਗਿਆ ਬੰਗਲਾ ਸਾਹਿਬ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਣ ਸੁਹਾਵਾ ਰਾਮ ਰਾਜੇ। ਨਾਲੇ ਪੰਕਤੀ ਪੜਾਂ, ਭਾਈ ਸਰੀਰ ਵੀ ਧਨ ਹੈ, ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ, ਜਿੱਥੇ ਮੇਰਾ ਗੁਰੂ ਕਦਮ ਰੱਖੇ ਸ਼ਬਦ ਉਸਦਾ ਕਦਮ ਹੈ, ਜਿੱਥੇ ਸ਼ਬਦ ਆ ਕੇ ਟਿਕ ਗਿਆ ਉਹ ਸੁਹਾਵਾ ਹੈ ਸਰੀਰ ਥਾਂ। ਅਗਲੇ ਪਦੇ ਦੀ ਵਿਚਾਰ ਕੱਲ ਕਰਾਂਗੇ, ਭੁੱਲਾਂ ਦੇਖੇ ਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।